ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਮ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਟੋਟ ਨਾਨਕ ਪਰਮੇਸ਼ੁਰ ਸੰਤ ਉਦਰੰ ਦਯਾਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਟੋਟ ਨਾਨਕ ਪਰਮੇਸ਼ੁਰ ਚੰਦਨ ਚਾਂਦਨਾ ਸਰਬ ਰੁਤ ਮੂਲ ਨ ਮਿਟਈ ਕਾਮ ਸੀਤਲ ਪੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਖਸ਼ਿਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ। ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਕੀਰਤੀ ਗੁਰੂ ਕੀ ਮਹਿਮਾ ਪ੍ਰਾਪਤ ਹੁੰਦੀ ਹੈ। ਵਡਭਾਗੀ ਗੁਰੂ ਕੀਆਂ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਦਾ ਆਨੰਦ ਲਿਆ ਹੈ ਅਥਵਾ ਦੂਰ ਦੁਰਾਡਿਆਂ ਤੋਂ ਪਿੰਡਾਂ ਨਗਰਾਂ ਤੋਂ ਦੇਸ਼ ਵਿਦੇਸ਼ ਤੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਦੂਰੋਂ ਦਰੇਡਿਆਂ ਤੋਂ ਪਹੁੰਚੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਸਾਡੇ ਬਹੁਤ ਵੱਡੇ ਪੁੰਨਾਂ ਦਾ ਫਲ ਪ੍ਰਾਪਤ ਹੋਇਆ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਹੈ। ਸੋ ਵੱਡੀਆਂ ਵੱਡੇ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕੀਤੇ ਹਨ। ਸਤਿਗੁਰੂ ਜੀ ਦੀ ਰਹਿਮਤ ਹੋਈ, ਕਿਰਪਾ ਹੋਈ, ਕਿਉਂਕਿ ਮਨੁੱਖ ਆਪਣੀ ਸਮਝ ਸੋਚ ਦੇ ਨਾਲ ਆਪਣੀ ਧਨ ਦੌਲਤ ਦੀ ਸ਼ਕਤੀ ਦੇ ਨਾਲ ਇਹੋ ਜਿਹੇ ਸੁਭਾਗ ਪ੍ਰਾਪਤ ਨਹੀਂ ਕਰ ਸਕਦਾ। ਕਿਤੇ ਸਤਿਗੁਰੂ ਜੀ ਤਰੁੱਠ ਕੇ ਦੇਣ, ਕਿਰਪਾ ਕਰ ਦੇਣ, ਰਹਿਮਤ ਕਰ ਦੇਣ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੀ ਰਹਿਮਤ ਹੋਈ ਹੈ। ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਜੋ ਸਮੁੱਚੇ ਜਗਤ ਵਾਸਤੇ ਸਾਨੂੰ ਸੰਦੇਸ਼ ਬਖਸ਼ਿਆ ਹੈ, ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਉਸਦੀ ਕਥਾ ਵਿਚਾਰ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਸਾਰੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਉਪਦੇਸ਼ ਨੂੰ ਸਾਂਝਾ ਕਰੀਏ, ਸਮਝ ਸਕੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਿੰਨਾ ਸੁੰਦਰ ਉਪਦੇਸ਼ ਬਖਸ਼ਦੇ ਹਨ। ਅਤੇ ਨਾਲ ਨਾਲ ਇਹ ਵੀ ਬੇਨਤੀ ਕਰੀਏ ਕਿ ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰਨ, ਇਸ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਮੰਨਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਲ ਬਖਸ਼ਿਸ਼ ਕਰਨ, ਇਸ ਉਪਦੇਸ਼ ਦੇ ਉੱਪਰ ਚੱਲਣ ਦਾ ਬਲ ਬਖਸ਼ਿਸ਼ ਕਰਨ, ਤਾਂ ਬਹੁਤਾ ਲਾਭ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ। ਆਓ ਜੋ ਸਤਿਗੁਰੂ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀਆਂ ਸਾਰੀਆਂ ਸੰਗਤਾਂ ਗੁਰੂ ਕਾ ਉਪਦੇਸ਼ ਸੁਣਨ ਵਾਸਤੇ ਸਾਰੇ ਇੱਕ ਵਾਰੀ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰੰ ਦਿਆਲ ਆਸਰੰ ਗੋਪਾਲ ਕੀਰਤ ਨਹ।
ਗੁਰੂ ਜੀ ਰਹਿਮਤ ਕਰਦੇ ਹਨ ਜਾਂ ਸ੍ਰੀ ਦੀ ਵਾਰ ਦੀ ਸਲੋਕਾਂ ਸਮੇਤ ਇਹ 17ਵੀਂ ਪੌੜੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤੇ ਪਰਮਾਤਮਾ ਦਾ ਕਿੱਡਾ ਵੱਡਾ ਖਜ਼ਾਨਾ ਹੈ ਤੇ ਉਸ ਖਜ਼ਾਨੇ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਕਿਵੇਂ ਅਸੀਂ ਉਸ ਨੂੰ ਲੱਭ ਸਕਦੇ ਹਾਂ। ਸਤਿਗੁਰੂ ਜੀ ਰਹਿਮਤ ਕਰਦੇ ਹਨ, ਕਿਰਪਾ ਕਰਦੇ ਹਨ, ਸੰਤ ਉਦੜੂ ਦਿਆਲੰ ਕਿ ਭਾਈ ਸੰਤ ਕੀ ਹੈ, ਸੰਤ ਕਿਸ ਨੂੰ ਕਹਿੰਦੇ ਹਨ, ਇਸ 'ਤੇ ਸਤਿਗੁਰੂ ਜੀ ਨੇ ਬਹੁਤ ਵਿਆਖਿਆ ਕੀਤੀ ਹੈ ਕਿ ਸੰਤ ਕੀ ਹੁੰਦਾ। ਸੰਤ ਕਿਸੇ ਲਿਬਾਸਧਾਰੀ ਦਾ ਨਾਮ ਨਹੀਂ ਕਿ ਕਿਸੇ ਸੰਤ ਦੀ ਚੰਗੀ ਮਹਿਮਾ ਵਡਿਆਈ ਉਸ ਦੀ ਭਾਵ ਭਗਤੀ ਕਰਕੇ ਹੋ ਗਈ ਤੇ ਜਿਹੋ ਜਿਹਾ ਉਸ ਨੇ ਲਿਬਾਸ ਪਾਇਆ ਉਹੋ ਜਿਹੇ ਲਿਬਾਸਧਾਰੀ ਮੇਰੇ ਵਰਗੇ ਕਈ ਬਣ ਜਾਣਗੇ। ਉਹ ਲਿਬਾਸ ਦਾ ਨਾਮ ਸੰਤ ਨਹੀਂ, ਕਰਨੀ ਦਾ ਨਾਮ ਸੰਤ ਹੈ। ਹਜ਼ੂਰ ਨੇ ਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਹੈ ਭਾਈ। ਸੋ ਹਜ਼ੂਰ ਫਰਮਾਉਂਦੇ ਨੇ ਕਿ ਸੰਤ ਦੀ ਕਰਨੀ ਕਿਹੋ ਜੀ ਆ, ਸੰਤ ਦਾ ਚਾਲ ਚੱਲਣ ਕਿਹੋ ਜਿਹਾ ਹੈ, ਸੰਤ ਦੀ ਰੋਜ਼ ਦੀ ਕਿਰਿਆ ਕੀ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾ ਜੋ ਪੇਖੈ ਆਖੀ। ਐਵੇਂ ਗੱਲ ਬਣਾ ਬਣਾ ਕੇ ਨਹੀਂ ਕੋਲੋਂ ਕਹਿੰਦਾ ਜਿਹੜਾ ਸੰਤ ਹੁੰਦਾ ਨਾ। ਕਈ ਵਾਰ ਸਾਨੂੰ ਲੱਗਦਾ ਵੀ ਇਹ ਸੰਤ ਜਜ਼ਬਾਤੀ ਗੱਲਾਂ ਕਰਦਾ, ਕਈ ਵਾਰ ਲੱਗਦਾ ਸਾਨੂੰ ਭਰਮਾਉਂਦਾ ਹੈ, ਬਹੁਤੀਆਂ ਵੱਡੀਆਂ ਗੱਲਾਂ ਕਰਦਾ, ਪਰ ਨਹੀਂ, ਜਿਹੜੀ ਉਸ ਸੰਤ ਦੀ ਦ੍ਰਿਸ਼ਟੀ ਹੁੰਦੀ ਹੈ ਉਹਦੇ ਵਿੱਚ ਉਹ ਉਸ ਨੂੰ ਸਭ ਕੁਝ ਦਿਸ ਰਿਹਾ ਹੁੰਦਾ, ਉਸ ਮੁਤਾਬਕ ਉਹ ਬਚਨ ਕਰ ਦਿੰਦੇ ਨੇ। ਕੱਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਜਿਹੜਾ ਸਾਧੂ ਜਨ ਦਾ ਬਚਨ ਹੈ ਉਹ ਅਟਲ ਹੈ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਫਰਮਾਉਂਦੇ ਹਨ ਕਿ ਸੰਤ ਪਰਮਾਤਮਾ ਦਾ ਨਾਮ ਬਖਸ਼ ਕੇ ਬੇਅੰਤ ਜੀਆਂ ਦਾ ਉਧਾਰ ਕਰ ਦਿੰਦੇ ਹਨ, ਕਿਉਂਕਿ ਉਹ ਆਪ ਪਰਮੇਸ਼ਰ ਦਾ ਨਾਮ ਜਪ ਜਪ ਕੇ ਉਹਨਾਂ ਨੇ ਆਪਣਾ ਪਹਿਲਾਂ ਉਧਾਰ ਕੀਤਾ ਹੋਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੜੇ ਪਰਮਾਤਮਾ ਦੇ ਭਗਤ ਨੇ, ਸੰਤ ਨੇ, ਉਹਨਾਂ ਨਾਲ ਮੇਰਾ ਕਿਹੋ ਜਿਹਾ ਸੰਬੰਧ ਹੈ, ਕਿਉਂਕਿ ਕਈ ਵਾਰ ਮਨੁੱਖ ਆਪਣੀ ਬੁੱਧੀ ਦੇ ਨਾਲ ਇਹਦਾ ਅਰਥ ਕਰਦਾ ਵੀ ਜਿਹੜਾ ਸੰਤ ਹੈ ਨਾ ਉਹ ਸਤਿਗੁਰੂ ਜੀ ਹੈ, ਜਿਹੜਾ ਸੰਤ ਆ ਉਹ ਪਰਮਾਤਮਾ ਹੀ ਆ। ਇਹ ਗੱਲ ਠੀਕ ਹੈ ਕਿ ਕਈ ਵਾਰ ਕਈ ਥਾਵਾਂ ਤੇ ਸਤਿਗੁਰੂ ਜੀ ਨੇ ਸੰਤ ਪਦ ਦਾ ਜੋ ਅਰਥ ਕੀਤਾ ਹੈ ਸਾਧ ਸਿੰਘ ਜੀ ਉਹ ਸਤਿਗੁਰੂ ਦੀ ਪ੍ਰਥਾਏ ਵੀ ਕੀਤਾ ਹੈ, ਪਰ ਸਤਿਗੁਰੂ ਜੀ ਨੇ ਉਹ ਲਿਖਤ ਦੇ ਵਿੱਚ ਭੇਦ ਰੱਖੇ ਨੇ। ਜਿੱਥੇ ਸੰਤ ਤੱਤੇ ਨੂੰ ਔਂਕੜਾ ਉੱਥੇ ਸਤਿਗੁਰੂ ਦਾ ਵਾਚਕ ਹੋਵੇਗਾ, ਜਿੱਥੇ ਤੱਤਾ ਮੁਕਤਾ ਉੱਥੇ ਸੰਤ ਸੰਤ ਹੈ, ਸਤਿਗੁਰੂ ਨਹੀਂ ਹੈ। ਫਿਰ ਸਤਿਗੁਰੂ ਜੀ ਦਾ ਨਖੇੜਾ ਕਰਦੇ ਕਿ ਸੰਤ ਹੈ ਕੀ। ਮਹਾਰਾਜ ਕਹਿੰਦੇ ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਬਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆਰ, ਭਗਤ ਭਰੇ ਭੰਡਾਰਾ। ਕਹਿੰਦੇ ਸੰਤਾਂ ਨਾਲ ਮੇਰਾ ਲੈਣ ਦੇਣ ਵੀ ਹੈ, ਸੰਤਾਂ ਦੇ ਨਾਲ ਮੇਰਾ ਵਿਵਹਾਰ ਚੱਲਦਾ, ਜਿਵੇਂ ਦੁਕਾਨਦਾਰਾਂ ਦੇ ਨਾਲ ਹਿਸਾਬ ਚੱਲਦਾ ਹੁੰਦਾ ਹੈ, ਜਿਮੀਦਾਰ ਦਾੜਤੀ ਦੇ ਨਾਲ ਹਿਸਾਬ ਚੱਲਦਾ ਹੈ। ਪਰਮਾਤਮਾ ਕਹਿੰਦੇ ਨੇ ਕਿ ਸਾਡਾ ਵੀ ਹਿਸਾਬ ਚੱਲਦਾ ਸੰਤਾਂ ਦੇ ਨਾਲ, ਕਿਉਂਕਿ ਸਾਧ ਸੰਗਤ ਜਿਹੜਾ ਕੋਈ ਰਾਜਾ ਹੋਵੇ ਜਾਂ ਕੋਈ ਬਹੁਤ ਧਨਾੜ ਬੰਦਾ ਹੋਵੇ, ਧਨੀ ਆਦਮੀ ਹੋਵੇ, ਤੇ ਉਹ ਆਪਣੇ ਖਜ਼ਾਨੇ ਦਾ ਪਹਿਰੇਦਾਰ ਕਿਹਨੂੰ ਬਣਾਉਂਦਾ ਹੈ, ਖਜ਼ਾਨੇ ਦੀ ਕੁੰਜੀ ਕਿਹਨੂੰ ਦਿੰਦਾ ਹੈ, ਜਿਹੜਾ ਉਹਦਾ ਵਿਸ਼ਵਾਸ ਪਾਤਰ ਹੋਵੇ, ਜਿਹਦੇ ਤੇ ਬਿਲਕੁਲ ਉਹਨੂੰ ਪੂਰਨ ਭਰੋਸਾ ਹੋਵੇ ਵੀ ਇਹ ਮੇਰੇ ਪੂੰਜੀ ਨੂੰ ਖੁਰਦ ਬੁਰਦ ਨਹੀਂ ਕਰੇਗਾ, ਮੇਰੇ ਖਜ਼ਾਨੇ ਵਿੱਚੋਂ ਧਨ ਦੌਲਤ ਚੁਰਾਏਗਾ ਨਹੀਂ, ਮੇਰੇ ਖਜ਼ਾਨੇ ਦਾ ਕਿਸੇ ਨੂੰ ਭੇਦ ਨਹੀਂ ਦੇਵੇਗਾ, ਇਹ ਤਾਦਕ ਜੀ ਤੇ ਪੂਰਨ ਭਰੋਸਾ ਹੋਵੇ ਨਾ ਉਹਦੇ ਉੱਪਰ, ਉਹ ਭਰੋਸਾ ਕਰਕੇ ਉਹ ਕੁੰਜੀ ਸੌਂਪ ਦਿੰਦਾ, ਲੈ ਵੀ ਜਿੰਨੀ ਜਿੰਨੀ ਲੋੜ ਹੋਵੇਗੀ ਤੂੰ ਖਜ਼ਾਨਾ ਵਰਤੀ ਜਾਈਂ ਤੇ ਮੈਨੂੰ ਦੱਸੀ ਜਾਈਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਨਾਮ ਭਜਨ ਸਿਮਰਨ ਦਾ ਬਹੁਤ ਵੱਡਾ ਖਜ਼ਾਨਾ ਨਾ, ਇਹ ਬੜਾ ਕੀਮਤੀ ਖਜ਼ਾਨਾ ਸੀ, ਕਿਉਂਕਿ ਦੁਨੀਆਂ ਦੇ ਖਜ਼ਾਨੇ ਤਾਂ ਇਹਦੇ ਤੁਲ ਕੁਛ ਵੀ ਨਹੀਂ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਇੱਥੇ ਸਰਬ ਟੰਡੋਲ, ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਅਮੋਲਕ ਖਜ਼ਾਨਾ ਹੈ, ਤੇ ਜਦੋਂ ਇਸ ਖਜ਼ਾਨੇ ਦੀ ਇਕੱਤਰਤਾ ਹੋਈ, ਖਜ਼ਾਨਾ ਜਮ੍ਹਾਂ ਹੋ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਖਜ਼ਾਨੇ ਦੀ ਕੁੰਜੀ ਸੌਂਪਣੀ ਸੀ। ਕੁੰਜੀ ਕਿਸੇ ਨੂੰ ਕੁੰਜੀ ਤਾਂ ਦੇਣੀ ਸੀ, ਨਾ ਲਾਏ ਭਾਈ ਤੂੰ ਖਜ਼ਾਨਾ ਵੰਡੀ ਚੱਲੀ। ਮਹਾਰਾਜ ਕਹਿੰਦੇ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਕਹਿੰਦੇ ਜਿਹੜੀ ਹੱਥ ਤੋਂ ਰਹਿਤ, ਬੇਅੰਤ ਪਾਰਾਵਾਰ ਤੋਂ ਰਹਿਤ ਗੁਰੂ ਕੇ ਨਾਮ ਦੀ ਕੁੰਜੀ ਹੈ ਨਾ, ਬਾਣੀ ਦੀ ਕੁੰਜੀ ਹੈ, ਉਹ ਕਹਿੰਦੇ ਭਾਈ ਸੰਤਾਂ ਦੇ ਹੱਥ 'ਚ ਦੇ ਦਿੱਤੀ। ਸੰਤਨ ਹੱਥ ਰਾਖੀ ਕੁੰਜੀ, ਇਹ ਕੁੰਜੀ ਦੇ ਦਿੱਤੀ ਸੰਤਾਂ ਨੂੰ। ਤੇ ਮਹਾਰਾਜ ਕਹਿੰਦੇ ਤਾਂ ਮੇਰਾ ਇਹਨਾਂ ਦੇ ਨਾਲ ਫਿਰ ਵਿਵਹਾਰ ਇਹੋ ਜਿਹਾ ਪੈ ਗਿਆ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਹ ਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਬਕਾਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਮਹਾਂਆਨੰਦ ਭਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰ ਸਿਓ ਮਨ ਮਾਨਿਆ, ਰੰਗ ਰੱਤੇ ਬਸਮਾਦੇ। ਇਹ ਸੰਤਾਂ ਦੇ ਨਾਲ ਅਭੇਦਤਾ ਹੈ ਪਰਮਾਤਮਾ ਦੀ, ਤੇ ਅਸੀਂ ਬੇਸਮਝੀ ਦੇ ਨਾਲ ਇਹ ਸਮਝ ਲਈਏ ਕਿ ਸੰਤਾਂ ਦੀ ਕੋਈ ਲੋੜ ਹੀ ਨਹੀਂ, ਜਾਂ ਇਹ ਸਮਝ ਲਈਏ ਕਿ ਦੋ ਚਾਰ ਜਿਹੜੇ ਇਹੋ ਜਿਹੇ ਬੰਦੇ ਪਖੰਡੀ ਹੁੰਦੇ ਨੇ, ਭੇਖਧਾਰੀ ਹੁੰਦੇ ਨੇ, ਉਹਨਾਂ ਦੇ ਬਦਲੇ ਮੁੱਢ ਤੋਂ ਹੀ ਰੱਦ ਕਰ ਦਈਏ ਵੀ ਸੰਤ ਕੋਈ ਹੁੰਦਾ ਹੀ ਨਹੀਂ। ਨਹੀਂ ਭਾਈ, ਇਹੋ ਜਿਹੇ ਸੰਤ ਦੁਨੀਆਂ ਦੇ ਵਿੱਚ ਆਪਾਂ ਵੇਖੇ ਨੇ, ਜਿਨ੍ਹਾਂ ਨੇ ਜਦੋਂ ਭਾਰਤ ਦੇ ਵਿੱਚ ਐਮਰਜੈਂਸੀ ਲੱਗੀ ਸੀ ਨਾ 1975 ਦੇ ਵਿੱਚ, ਪੰਜ ਬੰਦੇ ਨਹੀਂ ਸੀ ਇਕੱਠੇ ਹੋ ਸਕਦੇ, ਤੇ ਬਹੁਤ ਸਾਰੇ ਨੇ ਸੰਤ ਵੇਖਿਆ ਹੋਊਗਾ, ਉਦੋਂ ਵੀ ਸਾਡੇ ਰਾਜਨੀਤਿਕ ਆਗੂ ਵੀ ਸਿਰ ਝੁਕਾਉਂਦੇ ਸਨ ਕਿ ਇਹੋ ਜਿਹਾ ਸੰਤ ਜਿਹਨੂੰ ਕੋਈ ਡਰ ਨਹੀਂ, ਜਿਹਨੂੰ ਕੋਈ ਭਾਉ ਨਹੀਂ, ਤੇ ਉਹਨੇ ਪਰਮਾਤਮਾ ਦੇ ਨਾਮ ਦਾ ਭੰਡਾਰਾ ਵੰਡਿਆ, ਉਦੋਂ ਵੀ ਵੱਡੇ ਵੱਡੇ ਇਕੱਠ ਕਰਕੇ ਪ੍ਰਵਾਹ ਨਹੀਂ ਕੀਤੀ ਕਿਸੇ ਦੀ, ਉਹ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਸੇ ਐਮਰਜੈਂਸੀ ਦੇ ਦੌਰਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਨੂੰ ਸੰਬੰਧਿਤ 37 ਜਲੂਸ ਕੱਢੇ ਪੰਜਾਬ ਚ 37 ਬਾਬਾ ਬੁੱਢਾ ਜੀ ਸਾਹਿਬ ਦੇ ਅਸਥਾਨ ਤੇ ਬੀੜ ਬਾਬਾ ਬੁੱਢਾ ਜੀ ਵੱਡਾ ਇਕੱਠ ਕੀਤਾ ਤੇ ਉੱਥੇ ਐਲਾਨੀਆ ਤੌਰ ਤੇ ਕਹਿ ਦਿੱਤਾ ਸੀ ਮੈਂ ਕੋਈ ਛੁਪਿਆ ਹੋਇਆ ਨਹੀਂ ਔਰ ਅਸੀਂ ਇਹੋ ਜਿਹੀਆਂ ਐਮਰਜੈਂਸੀਆਂ ਨੂੰ ਨਹੀਂ ਮੰਨਦੇ ਅਸੀਂ ਧਰਮ ਦਾ ਪ੍ਰਚਾਰ ਕਰਨਾ ਅਸੀਂ ਇਕੱਠ ਕਰਨ ਤੋਂ ਨਹੀਂ ਰੋਕ ਸਕਦੇ ਸਾਧ ਸੰਗਤ ਇਹ ਵੀ ਕਿਹਾ ਕਿ ਜੇ ਮੌਕੇ ਦੀ ਹਕੂਮਤ ਨੂੰ ਇਹ ਗੱਲ ਲੱਗਦੀ ਹੈ ਕਿ ਕਾਨੂੰਨ ਦੇ ਵਿਰੁੱਧ ਹੈ ਤੇ ਮੈਂ ਗ੍ਰਿਫਤਾਰੀ ਦੇਣ ਨੂੰ ਤਿਆਰ ਹਾਂ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਜੋ ਮਰਜ਼ੀ ਤੁਸੀਂ ਇਹ ਦੇ ਲਓ ਉਦੋਂ ਸਤਿਕਾਰਯੋਗ ਸੱਚਖੰਡ ਵਾਸੀ ਬਾਬਾ ਖੜਕ ਸਿੰਘ ਜੀ ਉੱਥੇ ਸਨ ਉਨ੍ਹਾਂ ਨੇ ਖੜੇ ਹੋ ਕੇ ਆਖਿਆ ਸੀ ਲਾ ਕੇ ਵੇਖੋ ਹੱਥ ਕੋਈ ਹੱਥ ਕੜੀ ਲਾ ਕੇ ਵੇਖੋ ਕੋਈ ਹੈ ਜ਼ੋਰ ਤਾਂ ਸਾਧ ਸੰਗਤ ਜੀ ਇੱਥੇ ਹੀ ਬਸ ਨਹੀਂ ਫਿਰ ਪੰਜਾਬ ਦੇ ਕੋਨੇ ਕੋਨੇ ਤੱਕ ਵੱਡੇ ਵੱਡੇ 100-100 ਗੱਡੀਆਂ ਦੇ ਕਾਫਲਿਆਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਵੱਡੇ ਜਲੂਸ ਕੱਢੇ ਵੱਡੇ ਨਗਰ ਕੀਰਤਨ ਕੱਢੇ ਬੇਅੰਤ ਪ੍ਰਚਾਰ ਕੀਤਾ ਪਿੰਡਾਂ ਪਿੰਡਾਂ ਚ ਨੌਜਵਾਨਾਂ ਨੂੰ ਸਿੱਖ ਸੰਗਤਾਂ ਨੂੰ ਸਾਬਤ ਸੂਰਤ ਹੋਣ ਦੇ ਪਰਨ ਲਏ ਹੱਥ ਖੜੇ ਕਰ ਕਰਕੇ ਕਿਹਾ ਕਿ ਪਰਨ ਕਰੋ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਾਧ ਸੰਗਤ ਜੀ ਪ੍ਰਚਾਰ ਕੀਤਾ ਧਰਮ ਦਾ ਨਾਮ ਦਾ ਬਾਣੀ ਦਾ ਖੰਡੇ ਦੇ ਅੰਮ੍ਰਿਤ ਦਾ ਰੋਜ਼ ਹੀ ਅੰਮ੍ਰਿਤ ਸੰਚਾਰ ਹੋਣੇ ਮੈਨੂੰ ਯਾਦ ਹੈ ਇੱਕ ਵਾਰੀ ਨਸ਼ਹਿਰਾ ਪਨੂਆ ਵਿਖੇ ਜਦੋਂ ਖਡੂਰ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਸੀ ਨਾ ਇੱਧਰ ਦੀ ਆਇਆ ਸ਼ਾਮਾਂ ਪੈ ਗਈਆਂ 3-4 ਵੱਜ ਗਏ ਇੱਥੇ ਤੇ ਬਹੁਤ ਘਣਾ ਬੱਦਲ ਸੰਤਾਂ ਦੀ ਦ੍ਰਿਸ਼ਟੀ ਵੇਖੋ ਬਹੁਤ ਘਣਾ ਬੱਦਲ ਸਿੰਘ ਗੱਤਕਾ ਖੇਡ ਰਹੇ ਨੇ ਗੱਤਕਾ ਖੇਡ ਕੇ ਅੱਗੇ ਚਲੇ ਗਏ ਮਹਾਂਪੁਰਖ ਬੋਲਣ ਲੱਗੇ ਤੇ ਥੋੜੀਆਂ ਥੋੜੀਆਂ ਕਣੀਆਂ ਡਿੱਗੀਆਂ ਸੰਗਤਾਂ ਨੂੰ ਫਿਕਰ ਹੋ ਗਿਆ ਵੀ ਹੁਣ ਏਡਾ ਵੱਡਾ ਇਕੱਠ ਇਲਾਕੇ ਦੀਆਂ ਸੰਗਤਾਂ ਨਸ਼ਹਿਰਾ ਪਨੂਆ ਆਸੇ ਪਾਸੇ ਤੋਂ ਪਹੁੰਚੀਆਂ ਹੋਈਆਂ ਸਨ ਤੇ ਮਹਾਂਪੁਰਖ ਮਿੰਨੀ ਬੱਸ ਦੇ ਉੱਪਰ ਖਲੋ ਕੇ ਹੀ ਬੋਲਦੇ ਸਨ ਮਹਾਂਪੁਰਖ ਨੇ ਆਰੰਭ ਹੀ ਇੱਥੋਂ ਕੀਤਾ ਸਾਧ ਸੰਗਤ ਜੀ ਕੋਈ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਬਹੁਤ ਘਣੇ ਬੱਦਲ ਹੋਏ ਨੇ ਇਹ ਵਰਖਾ ਨਹੀਂ ਇਹ ਤੇ ਦੇਵਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਫੁੱਲ ਵਰਸਾਉਣ ਆਏ ਨੇ ਇਹ ਕੋਈ ਬਾਰਿਸ਼ ਨਹੀਂ ਹੋਣੀ ਕੋਈ ਇੱਥੇ ਸਾਧ ਸਿੰਘ ਜੀ ਮੋਹਲਾ ਧਾਰਮੀ ਨਹੀਂ ਪੈਣਾ ਇਹਨਾਂ ਨੇ ਤੇ ਫੁੱਲ ਵਰਸਾਉਣੇ ਨੇ ਸੰਗਤਾਂ ਨੇ ਜਕਾਰੇ ਛੱਡੇ ਤੇ ਉਸੇ ਤਰ੍ਹਾਂ ਹੋਇਆ ਥੋੜੀ ਕਿਨਮਿਣ ਹੋਈ ਮਹਾਂਪੁਰਖਾਂ ਨੇ ਐਨ ਗਹਿ ਗੱਡਵਾਂ ਪ੍ਰਚਾਰ ਕੀਤਾ ਸਾਧ ਸਿੰਘ ਜੀ ਹੁੰਦੇ ਸੰਤ ਕਿਉਂਕਿ ਜਦੋਂ ਵੀ ਕੋਈ ਆਫਤ ਆਉਂਦੀ ਹੈ ਕੋਈ ਔਕੜ ਬਣਦੀ ਹੈ ਕੋਈ ਕੌਮੀ ਹੋਵੇ ਜਾਂ ਸਾਧ ਸਿੰਘ ਜੀ ਕੋਈ ਧਰਮੀ ਹੋਵੇ ਇਹਨਾਂ ਔਕੜਾਂ ਦੇ ਵਿੱਚ ਫਿਰ ਮਹਾਂਪੁਰਖ ਜਿਹੜੇ ਹੁੰਦੇ ਆ ਸੰਤ ਹੁੰਦੇ ਚੁੱਪ ਨਹੀਂ ਰਹਿ ਸਕਦੇ ਬੋਲ ਸੋ ਧਰਮੜੀਆ ਮੋਣ ਕਤ ਧਾਰੀ ਰਾਮ ਉਹ ਇਹਨਾਂ ਬਾਣੀ ਦੇ ਉਪਦੇਸ਼ ਦੇ ਉੱਪਰ ਪਹਿਰਾ ਦਿੰਦੇ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰ ਰਹੇ ਨੇ ਕਿ ਭਾਈ ਸੰਤ ਕੀ ਹੁੰਦੇ ਨੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸੰਤ ਉਦਰਨ ਦਿਆਲੰ ਅਕਾਲ ਪੁਰਖ ਦੀ ਦਇਆ ਦੇ ਨਾਲ ਜਿਹੜੇ ਸੰਤ ਮਹਾਂਪੁਰਖ ਹੈ ਉਹ ਆਪ ਇਹ ਸੰਸਾਰ ਤੋਂ ਤਰ ਜਾਂਦੇ ਨੇ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਸੰਤ ਉਦਰਨ ਦਿਆਲੰ ਕਿਵੇਂ ਉਦਰਦੇ ਭਾਈ ਕਹਿੰਦੇ ਆਸਰੰ ਗੋਪਾਲ ਕੀਰਤਨ ਹੈ ਉਹਨਾਂ ਨੂੰ ਆਸਰਾ ਹੁੰਦਾ ਹੈ ਪਰਮਾਤਮਾ ਦੀ ਕੀਰਤੀ ਦਾ ਮਹਿਮਾ ਦਾ ਜਿਹੜਾ ਨਾਮ ਜਪਿਆ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਦੀ ਗਾਈ ਹੈ ਤੇ ਦੂਸਰਾ ਅਰਥ ਹੈ ਸੰਤ ਉਦਰਨ ਦਿਆਲੰ ਸੰਤ ਉਧਾਰ ਦਿੰਦੇ ਨੇ ਪਬਲਿਕ ਨੂੰ ਸੰਗਤਾਂ ਨੂੰ ਜਨਾਂ ਨੂੰ ਸੇਵਕਾਂ ਨੂੰ ਜਗਿਆਸੂਆਂ ਨੂੰ ਉਧਾਰ ਦਿੰਦੇ ਨੇ ਕਿਵੇਂ ਉਧਾਰਦੇ ਨੇ ਆਸਰੰ ਗੋਪਾਲ ਕੀਰਤਨ ਹੈ ਉਹ ਆਸਰਾ ਦੇ ਦਿੰਦੇ ਨੇ ਕਿਹਦਾ ਆਸਰਾ ਦਿੰਦੇ ਨੇ ਗੋਪਾਲ ਕੀਰਤਨ ਹੈ ਆਈ ਸੰਗਤ ਨੂੰ ਪੁੱਛਦੇ ਨੇ ਕਿ ਭਾਈ ਤੁਸੀਂ ਅੰਮ੍ਰਿਤ ਛਕਿਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਅੱਜ ਵੀ ਬੇਨਤੀ ਹੈ ਭਾਈ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਕੱਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ, ਅੰਮ੍ਰਿਤ ਛਕੋ। ਜਿਹੜੀਆਂ ਸੰਗਤਾਂ ਦੂਰ ਦਰੇਡੇ ਸੁਣ ਰਹੀਆਂ ਹੈ, ਥਾਵਾਂ ਥਾਵਾਂ ਤੇ ਭਾਈ ਅੰਮ੍ਰਿਤ ਸੰਚਾਰ ਹੁੰਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਤਾਂ ਛਕੋ ਨਾ, ਗੁਰੂ ਵਾਲੇ ਤਾਂ ਬਣੋ। ਤੇ ਸੰਤ ਜਿਹੜੇ ਨੇ ਉਹ ਗੋਪਾਲ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਮਹਿਮਾ ਦਾ ਆਸਰਾ ਦੇ ਕੇ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਜਪਿਆ ਕਰੋ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਉਹਦਾ ਧਿਆਨ ਧਰਿਆ ਕਰੋ। ਤੇ ਜਦੋਂ ਉਹਦਾ ਆਸਰਾ ਦਿੱਤਾ ਤੇ ਫਿਰ ਭਾਈ ਸਤਿਗੁਰੂ ਨੇ ਮੋਹਰ ਲਾਈ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਦੋਂ ਸੰਤਾਂ ਨੇ ਬਾਣੀ ਬਖਸ਼ ਦਿੱਤੀ, ਬਾਣੀ ਦਾ ਉਪਦੇਸ਼ ਬਖਸ਼ ਦਿੱਤਾ, ਆਪ ਬਾਣੀ ਜਪੀ ਮੂਹਰੇ ਲੱਗ ਕੇ ਸੰਗਤਾਂ ਨੂੰ ਜਪਾ ਲਈ ਤੇ ਫਿਰ ਉਧਾਰ ਕਰ ਦਿੰਦੇ ਨੇ, ਉਹ ਇਸ ਸੰਸਾਰ ਤੋਂ ਤਰ ਜਾਂਦੇ ਨੇ। ਗੁਰੂ ਕੇ ਸਿੱਖ ਵੀ
ਨਿਰਮਲੰ ਸੰਤ ਸੰਗੇਣ,
ਭਾਈ ਸੰਤਾਂ ਦਾ ਜਿਹੜਾ ਸੰਗ ਹੈ ਉਹ ਜੀਵ ਨੂੰ ਨਿਰਮਲ ਕਰ ਦਿੰਦਾ ਹੈ, ਉਹਦੇ ਵਿੱਚੋਂ ਵਿਕਾਰ ਕੱਢ ਦਿੰਦਾ ਹੈ, ਉਹਦੇ ਵਿੱਚੋਂ ਔਗਣ ਕੱਢ ਦਿੰਦਾ ਹੈ, ਉਹਦੇ ਵਿੱਚੋਂ ਈਰਖਾ ਬਖੀਲੀ ਨਿੰਦਿਆ, ਉਹਦੇ ਵਿੱਚੋਂ ਹਰ ਤਰ੍ਹਾਂ ਦੇ ਵਿਕਾਰਾਂ ਦੀ ਨਿਵਿਰਤੀ ਕਰ ਦਿੰਦਾ ਹੈ। ਇਸ ਕਰਕੇ ਭਾਈ ਨਿਰਮਲ ਹੈ ਸੰਤਾਂ ਦਾ ਸੰਗ। ਸੰਤਾਂ ਦਾ ਸੰਗ ਕਰਕੇ ਜਿਹੜਾ ਮਨੁੱਖ ਹੈ, ਜਨ ਸੇਵਕ ਸ਼ਰਧਾਲੂ ਜਿਹੜੇ ਨੇ, ਉਹਨਾਂ ਦਾ ਜੀਵਨ ਨਿਰਮਲ ਬਣ ਜਾਂਦਾ ਹੈ।
ਕੋਟ ਨਾਨਕ ਪਰਮੇਸ਼ੁਰ,
ਕਿਉਂਕਿ ਉਹਨਾਂ ਨੂੰ ਆਸਰਾ ਮਿਲ ਜਾਂਦਾ ਪਰਮਾਤਮਾ ਦੇ ਨਾਮ ਦਾ, ਉਹਨਾਂ ਨੂੰ ਨਾਮ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਰਹਿੰਦਾ। ਜਦੋਂ ਅਸੀਂ ਪੜ੍ਹਦੇ ਹਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦਾ, ਗੁਰੂ ਗਰੀਬ ਨਿਵਾਜ ਦਾ ਦਿੱਤਾ ਹੋਇਆ ਜਦੋਂ ਉਪਦੇਸ਼ ਧਾਰਨ ਕਰਵਾਇਆ ਸੰਤਾਂ ਨੇ, ਤੇ ਜਿਨ੍ਹਾਂ ਗੁਰਮੁਖਾਂ ਨੇ ਉਸ ਨਾਮ ਨੂੰ ਧਾਰਨ ਕਰ ਲਿਆ, ਨਾਮ ਜਪਿਆ, ਤੇ ਫਿਰ ਭਾਈ ਉਹਨਾਂ ਦਾ ਜੀਵਨ ਨਿਰਮਲ ਕਿਉਂ ਨਹੀਂ ਹੋਵੇਗਾ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਕਿ ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਵਰਗੀ ਆਹ ਭੈੜੀ ਜੀ ਇੱਕ ਹਵਾ ਚੱਲੀ ਹੈ, ਜਿਹੜੀ ਇੱਕ ਮਹਾਮਾਰੀ ਬਣ ਸਕਦੀ ਹੈ। ਦੁਨੀਆਂ ਭਰ ਦੀਆਂ ਸਰਕਾਰਾਂ ਨੇ ਇਹਦੇ ਤੇ ਬੜੇ ਢੁਕਵੇਂ ਪ੍ਰਬੰਧ ਕਦਮ ਉਠਾਏ ਨੇ, ਉਠਾ ਰਹੇ ਨੇ, ਤੇ ਨਾਲ ਨਾਲ ਅਪੀਲ ਕੀਤੀ ਜਾ ਰਹੀ ਹੈ ਕਿ ਆਮ ਨਾਗਰਿਕ ਨੂੰ ਇਹਦੇ ਵਿੱਚ ਮਦਦ ਕਰਨੀ ਚਾਹੀਦੀ, ਸਹਿਯੋਗ ਕਰਨਾ ਚਾਹੀਦਾ, ਕਰਨਾ ਚਾਹੀਦਾ ਭਾਈ, ਸਭ ਨੂੰ ਕਰਨਾ ਚਾਹੀਦਾ। ਆਪਾਂ ਸਾਰੇ ਗੁਰਸਿੱਖ ਹਾਂ ਤੇ ਗੁਰਸਿੱਖ ਮੇਰਾ ਹੀ ਹਮੇਸ਼ਾ ਚਾਹੁੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਗੁਰਸਿੱਖ ਇਹ ਵੀ ਜਾਣਦਾ ਹੈ ਕਿ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਹੋਣ, ਸਰਬ ਰੋਗ ਕਾ ਔਖਦ ਨਾਮ, ਸਾਰੀਆਂ ਬਿਮਾਰੀਆਂ ਨੂੰ ਮਿਟਣ ਨੂੰ ਸਮਰੱਥ ਹੈ ਪਰਮਾਤਮਾ ਦਾ ਨਾਮ। ਆਓ ਸਾਰੇ ਰਲ ਕੇ ਘੱਟੋ ਘੱਟ ਇੱਕ ਮਿੰਟ ਪਰਮਾਤਮਾ ਦਾ ਨਾਮ ਜਪੀਏ ਤੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਆਪ ਕਿਰਪਾ ਕਰੋ, ਆਪ ਰਹਿਮਤ ਕਰੋ, ਆਪਦੇ ਨਾਮ ਦੀ ਸ਼ਕਤੀ ਸਾਰੀਆਂ ਦਵਾਈਆਂ ਤੋਂ ਉੱਪਰ ਹੈ। ਕੱਲ ਨੂੰ ਜਿਵੇਂ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਵੀ ਘਰੇ ਰਹੋ, ਕਰਫਿਊ ਵਰਗੇ ਹਾਲਾਤ ਬਣਾਏ ਨੇ, ਸਾਧ ਸੰਗ ਜੀ ਇਹ 'ਚ ਕੀ ਕਰਨਾ, ਘਰੇ ਤਾਂ ਰਹਿਣਾ ਹੀ, ਆਪਾਂ ਕੀ ਕਰਾਂਗੇ ਘਰੇ। ਕਈ ਬਹਾਨਾ ਬਣਾ ਲੈਣਗੇ ਵੀ ਤਾਸ਼ ਖੇਡ ਲੈਂਦੇ ਹਾਂ ਜੀ, ਅੱਜ ਦਾ ਸਮਾਂ ਪਾਸ ਕਰਦੇ ਹਾਂ, ਕਈ ਹੋਰ ਤਰ੍ਹਾਂ ਦੇ ਸੰਸਾਰੀ ਇਹ ਤੋਂ ਵੀ ਅੱਗੇ ਗਲਤ ਮਲਤ ਬਹਾਨੇ ਚੁਣ ਲੈਂਦੇ ਨੇ। ਪਰ ਗੁਰਸਿੱਖੋ, ਜੇ ਆਪਾਂ ਇਸ ਆਫਤ ਤੋਂ ਬਚਣਾ ਨਾ, ਫਿਰ ਗੁਰੂ ਦਾ ਆਸਰਾ ਲਈਏ। ਜਿਹੜਾ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦਾ ਦੋ ਕਰਿਓ, ਜਿਹੜਾ ਜਮਾ ਹੀ ਨਹੀਂ ਕਰਦਾ ਉਹ ਇੱਕ ਜ਼ਰੂਰ ਕਰਿਓ, ਜਿਹੜਾ ਸੁਖਮਨੀ ਸਾਹਿਬ ਨਹੀਂ ਪੜ੍ਹ ਸਕਦਾ ਉਹ ਘੰਟਾ ਇੱਕ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰਿਓ। ਆਪਣਾ ਸਮਾਂ ਵੀ ਲੇਖੇ 'ਚ ਲੱਗੇਗਾ, ਆਪਣਾ ਵੀ ਭਲਾ ਹੋਵੇਗਾ, ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਾਂਗੇ। ਸਾਰੇ ਕਰਿਓ, ਕਿਉਂ ਉਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰਨੀ ਹੈ। ਆਓ ਸਾਰੇ ਰਲ ਕੇ ਜਾਪ ਕਰੀਏ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਗੱਜ ਕੇ ਜਪੋ ਸਾਰੇ ਭਾਈ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸੋ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਭਾਈ ਸੰਤਾਂ ਦਾ ਸੰਗ ਇਸ ਕਰਕੇ ਨਿਰਮਲ ਹੈ ਕਿ ਉਹ ਪਰਮਾਤਮਾ ਦੇ ਨਾਮ ਦਾ ਓਟ ਤੇ ਆਸਰਾ ਸੰਗਤ ਨੂੰ ਬਖਸ਼ਿਸ਼ ਕਰਦੇ ਹਨ
ਚੰਦਨ ਚੰਦਨਾ ਸਰਦ ਰੁੱਤ
ਹਰ ਮਨੁੱਖ ਦੇ ਮਨ ਵਿੱਚ ਆਸ ਹੁੰਦੀ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਮਨ ਦੇ ਵਿੱਚ ਇਹੋ ਜਿਹੀ ਠੰਡ ਨਹੀਂ ਹੈ ਠੰਡ ਲੈਣ ਦਾ ਤਰੀਕਾ ਕੀ ਹੈ ਤਾਂ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਦੁਨੀਆਂ ਦੇ ਵਿੱਚ ਕੁਝ ਚੀਜ਼ਾਂ ਠੰਡੀਆਂ ਮੰਨੀਆਂ ਗਈਆਂ ਜਿਹਦੇ ਨਾਲ ਕੁਝ ਸਮੇਂ ਵਾਸਤੇ ਸਰੀਰ ਤਾਂ ਠੰਡਾ ਹੋ ਸਕਦਾ ਪਰ ਕਹਿੰਦੇ ਮਨ ਦੀ ਤਪਸ਼ ਹਿਰਦੇ ਦੀ ਤਪਸ਼ ਨਹੀਂ ਜਾ ਸਕਦੀ ਉਹ ਕਿਹੜੀਆਂ ਚੀਜ਼ਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫਰਮਾਉਂਦੇ ਹਨ ਚੰਦਨ ਚੰਦ ਨਾ ਸਰਦ ਰੁੱਤ ਕਹਿੰਦੇ ਇਹ ਹਿਰਦੇ ਦੀ ਤਪਸ਼ ਮਿਟਣ ਨੂੰ ਸਮਰੱਥ ਨਹੀਂ ਠੰਡੀਆਂ ਨਹੀਂ ਚੰਦਨ ਚੰਦ ਪਹਿਲਾਂ ਚੰਦਨ ਦਾ ਬਿਰਸ਼ ਬੜਾ ਠੰਡਾ ਮੰਨਿਆ ਗਿਆ ਚੰਦਨ ਦੀ ਲੇਪ ਮੱਥੇ ਤੇ ਕਰਦੇ ਨੇ ਲੋਕ ਪਰ ਇਹ ਸੱਚਾਈ ਹੈ ਕਿ ਚੰਦਨ ਦੀ ਖੁਸ਼ਬੂ ਦੇ ਨਾਲ ਬਹੁਤ ਸਾਰੇ ਸੱਪ ਚੰਦਨ ਨਾਲ ਲਪੇਟੇ ਮਾਰ ਲੈਂਦੇ ਨੇ ਤੇ ਉਹਨਾਂ ਦਾ ਜੀਵਨ ਚੰਦਨ ਦੇ ਦੁਆਲੇ ਹੀ ਬੀਤਦਾ ਹੈ ਪਰ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਮੇਟ ਸਕਦਾ ਇੰਨੀ ਉਹਦੀ ਸਮਰੱਥਾ ਨਹੀਂ ਇਸ ਕਰਕੇ ਚੰਦਨ ਠੰਡਾ ਨਹੀਂ ਤੇ ਅੱਗੇ ਆ ਗਿਆ ਚੰਦਰਮਾ ਚੰਦਨ ਚੰਦ ਕਹਿੰਦੇ ਚੰਦਰਮਾ ਵੀ ਠੰਡਾ ਨਹੀਂ ਕਹਿੰਦੇ ਜਿਵੇਂ ਕਿਸੇ ਜਗਿਆਸੂ ਨੂੰ ਕਿਸੇ ਜੀਵ ਨੂੰ ਕਈਆਂ ਨੂੰ ਪਰਮਾਤਮਾ ਨਾਲ ਵਿਛੋੜਾ ਪਿਆ ਤੇ ਉਹ ਪਰਮਾਤਮਾ ਦੇ ਵਿਯੋਗ ਵਿੱਚ ਦਿਨ ਰਾਤ ਸਿਮਰਨ ਕਰਦੇ ਨੇ ਪਰ ਉਹ ਚੰਦਰਮਾ ਦੀ ਠੰਡ ਉਹਨਾਂ ਨੂੰ ਠੰਡ ਨਹੀਂ ਦੇ ਸਕਦੀ ਜਿੰਨੀ ਦੇਰ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿਨ੍ਹਾਂ ਬੀਬੀਆਂ ਦਾ ਆਪਣੇ ਪਤੀ ਨੂੰ ਵਿਛੋੜਾ ਪਿਆ ਹੋਵੇ ਤੇ ਪਤੀਆਂ ਨਾਲ ਉਹ ਪਤੀਆਂ ਨੂੰ ਪਤਨੀ ਦਾ ਵਿਛੋੜਾ ਪਿਆ ਹੋਵੇ ਤੇ ਉਹ ਭਾਵੇਂ ਚੁਬਾਰਿਆਂ ਦੇ ਉੱਪਰ ਮੰਜੇ ਡਾਹ ਕੇ ਚੰਦਰਮਾ ਨੂੰ ਸਾਰੀ ਰਾਤ ਦੇਖਦੇ ਰਹਿਣ ਉਹਨਾਂ ਦੇ ਤਪਸ਼ ਨਹੀਂ ਜਾਂਦੇ ਤਪਸ਼ ਚੰਦਰਮਾ ਨਹੀਂ ਮੇਟ ਸਕਦਾ ਚੰਦਨ ਚੰਦ ਨਾ ਸਰਦ ਰੁੱਤ ਜਿਹੜੀ ਸਿਆਲ ਦੀ ਰੁੱਤ ਹੈ ਠੰਡ ਦੀ ਰੁੱਤ ਹੈ ਇਹਨੂੰ ਸਰਦ ਰੁੱਤ ਕਿਹਾ ਹੈ ਕਹਿੰਦੇ ਸਰਦ ਰੁੱਤ ਵੀ ਠੰਡੀ ਹੁੰਦੀ ਹੈ ਪਰ ਇਹ ਹਿਰਦੇ ਦੀ ਤਪਸ਼ ਮੇਟਣ ਨੂੰ ਸਮਰੱਥ ਨਹੀਂ ਇਹ ਤੇ ਕਈ ਇਹੋ ਜਿਹੇ ਰੋਗ ਹੁੰਦੇ ਆ ਸਰੀਰ ਦੀ ਤਪਸ਼ ਵੀ ਨਹੀਂ ਮੇਟ ਸਕਦੀ ਇੱਕ ਸਾੜਕਾ ਰੋਗ ਹੁੰਦਾ ਹੈ ਡਾਕਟਰਾਂ ਦੀ ਭਾਸ਼ਾ 'ਚ ਕੁਝ ਹੋਰ ਕਹਿੰਦੇ ਹੋਣੇ ਆ ਜੇ ਸਾੜਕਾ ਰੋਗ ਲੱਗਾ ਹੋਵੇ ਨਾ ਜਿਸ ਨੂੰ ਉਹ ਰਾਤ ਨੂੰ ਠੰਡ ਦੇ ਵਿੱਚ ਪਿਆ ਵੀ ਉਹਦੇ ਪੈਰ ਮਚਦੇ ਨੇ ਹੱਥ ਕਰਮ ਹੁੰਦੇ ਨੇ ਮੱਥਾ ਤਪ ਜਾਂਦਾ ਹੈ ਉਹ ਇੰਨੀ ਠੰਡ ਦੇ ਵਿੱਚ ਵੀ ਕੰਬਲ ਚੋਂ ਰਜਾਈ ਚੋਂ ਪੈਰ ਵੱਢ ਬਾਹਰ ਕੱਢ ਲੈਂਦਾ ਹੱਥ ਬਾਹਰ ਕੱਢ ਲੈਂਦਾ ਮੂੰਹ ਸਿਰ ਨੰਗਾ ਰੱਖਦਾ ਹੈ ਵੀ ਮੈਥੋਂ ਢੱਕਿਆ ਹੀ ਨਹੀਂ ਜਾਂਦਾ ਕਿਉਂਕਿ ਮੈਨੂੰ ਗਰਮੀ ਬੜੀ ਆਉਂਦੀ ਹੈ ਹਾਲਾਂਕਿ ਸਰਦ ਰੁੱਤ ਹੈ ਸਰੀਰ ਬਾਕੀ ਦਾ ਠਰ ਰਿਹਾ ਹੈ ਪਰ ਹਿਰਦੇ ਦੀ ਤਪਸ਼ ਤਾਂ ਜਿਹੜੀ ਸ਼ਰਦ ਰੁੱਤ ਹੈ ਨਾ, ਇਹ ਹਿਰਦੇ ਦੀ ਤਪਸ਼ ਨਹੀਂ ਮੇਟ ਸਕਦੀ। ਮਹਾਰਾਜ ਕਹਿੰਦੇ ਚੀਜ਼ਾਂ ਬਿਲਕੁਲ ਠੰਡੀਆਂ ਮੰਨੀਆਂ ਗਈਆਂ ਨੇ, ਪਰ ਇਹ ਠੰਡ ਹਿਰਦੇ ਦੀ ਤਪਸ਼ ਦੀ ਠੰਡ, ਜਿਹੜੀ ਹਿਰਦੇ ਦੇ ਅੰਦਰ ਜੋ ਵਾਸ਼ਨਾ ਹੈ, ਹਿਰਦੇ ਦੀ ਕਾਮਨਾ ਹੈ, ਉਸ ਤਪਸ਼ ਨੂੰ ਮਿਟਣ ਨੂੰ ਸਮਰੱਥ ਨਹੀਂ ਹੈ।
ਮੂਲ ਨਾ ਮਿਟਈ ਕਾਮ,
ਕਹਿੰਦੇ ਭਾਈ ਮੂਲ ਥੋੜੇ ਵੀ ਜਰਾ ਜਿੰਨੀ ਵੀ ਜਿਹੜੀ ਤਪਸ਼ ਹੈ ਉਹ ਇਹਨਾਂ ਚੀਜ਼ਾਂ ਨਾਲ ਮਿਟਦੀ ਨਹੀਂ, ਖਤਮ ਨਹੀਂ ਹੁੰਦੀ।
ਸੀਤਲ ਥੀਵੈ ਨਾਨਕਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਦੱਸੋ ਵੀ ਇਹ ਠੰਡ ਪ੍ਰਾਪਤ ਕਿਵੇਂ ਹੋਵੇਗੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੀਤਲ ਥੀਵੈ ਨਾਨਕਾ, ਕਹਿੰਦੇ ਭਾਈ ਇਹੋ ਜੀ ਠੰਡ ਸਤਿਗੁਰੂ ਅਕਾਲ ਪੁਰਖ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਢੰਗ ਦੇ ਨਾਲ ਬਖਸ਼ਦੇ ਹਨ।
ਜਪੰਦੜ ਹਰ ਨਾਮ,
ਕਹਿੰਦੇ ਭਾਈ ਜੇ ਪਰਮਾਤਮਾ ਦਾ ਨਾਮ ਜਪਾਂਗੇ ਨਾ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਫਿਰ ਮਨ ਵਿੱਚ ਠੰਡ ਪੈ ਜਾਏਗੀ। ਸਾਧ ਸਿੰਘ ਜੀ ਇਹਦੇ ਵਿੱਚ ਵੀ ਕਈ ਰੁਕਾਵਟਾਂ ਆਉਂਦੀਆਂ, ਨਾਮ ਜਪਦਿਆਂ ਵੀ ਆਲਸ ਆਉਂਦੀ, ਉਬਾਸੀਆਂ ਆਉਂਦੀਆਂ, ਨੀਂਦ ਆਵੇਗੀ, ਕਈ ਤਰ੍ਹਾਂ ਦੇ ਫੁਰਨੇ ਭੈੜੇ ਆਉਣਗੇ, ਕਿਉਂਕਿ ਇਹ ਆਸਰੀ ਸੰਪਤਾ ਸਾਡੇ ਅੰਦਰ ਜੋ ਵਸਦੀ ਹੈ, ਸਾਡੇ ਅੰਦਰ ਹੀ ਰਹਿੰਦੀ ਹੈ, ਤੇ ਇਹਨਾਂ ਤੇ ਫਤਿਹ ਪਾਉਣੀ ਆ, ਫਤਿਹ ਪਾਉਣੀ ਆ ਤੇ ਫਿਰ ਇਹਨਾਂ ਨਾਲ ਯੁੱਧ ਤੇ ਲੜਨਾ ਪੈਣਾ ਨਾ, ਨੀਂਦ ਨਾਲ ਵੀ ਯੁੱਧ ਲੜਨਾ ਪੈਣਾ ਹੈ। ਆਮ ਤੌਰ ਤੇ ਸਾਡੇ ਮਨ ਵਿੱਚ ਇਹ ਸ਼ੰਕਾ ਪੈਦਾ ਹੁੰਦੀ ਹੈ ਵੀ ਜਦੋਂ ਪਰਮਾਤਮਾ ਦਾ ਨਾਮ ਜਪਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਸਾ ਜੀ ਦੀ ਵਾਰ ਪੜ੍ਹਦੇ ਹਾਂ, ਜਾਂ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਉਦੋਂ ਹੀ ਨੀਂਦ ਆਉਂਦੀ ਆ, ਇਹ ਉਦੋਂ ਹੀ ਘੇਰਦੇ ਨੇ ਭਾਈ ਵੀ ਤਾਂ ਲੱਗਾ ਸਾਡਾ ਖਾਤਮਾ ਕਰਨ। ਇਹ ਤੇ ਪਰਮਾਤਮਾ ਦਾ ਨਾਮ ਜਪ ਕੇ ਸਾਨੂੰ ਆਪਣੇ ਸਰੀਰ ਚੋਂ ਹੀ ਬਾਹਰ ਕੱਢ ਦੇਵੇਗਾ, ਫਿਰ ਉਹਨਾਂ ਦੀ ਵੀ ਲੜਾਈ ਹੈ ਨਾ, ਕੋ ਆਪਣਾ ਥਾਂ ਬਚਾਉਣ ਵਾਸਤੇ ਉਹ ਵੀ ਲੜਦੇ ਨੇ, ਪਰ ਤਕੜਾ ਕੌਣ ਹੈ? ਤਕੜਾ ਸਭ ਤੋਂ ਵੱਡਾ ਪਰਮਾਤਮਾ ਦਾ ਨਾਮ, ਇਹਦੇ ਮੂਹਰੇ ਕੋਈ ਨਹੀਂ ਠਹਿਰ ਸਕਦਾ। ਇਸ ਕਰਕੇ ਭਾਈ ਕਹਿੰਦੇ ਦ੍ਰਿੜਤਾ ਦੇ ਨਾਲ ਮਨ ਦੇ ਵਿੱਚੋਂ ਢਲਿਆਈ ਕੱਢ ਦੇਣੀ ਚਾਹੀਦੀ ਹੈ, ਇਹ ਨਹੀਂ ਰੱਖਣੀ ਚਾਹੀਦੀ ਨਹੀਂ ਜੀ ਇਹ ਤਾਂ ਹੋ ਨਹੀਂ ਸਕਦਾ, ਕਿਵੇਂ ਹੋਊਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਸ ਮਨ ਨੂੰ ਦ੍ਰਿੜਤਾ ਦੇ ਨਾਲ ਗਹਿ ਕੇ ਰੱਖੋ ਤਾਂ ਇਹਦੇ ਤੇ ਫਤਿਹ ਪਾਈ ਜਾ ਸਕਦੀ ਹੈ। ਜੇ ਯੁੱਧ ਦੇ ਵਿੱਚ ਜਰਨੈਲ ਇਹ ਸੋਚਣ ਲੱਗ ਪੈਣ ਵੀ ਸਾਡੀ ਤੇ ਫੌਜ ਮਾੜੀ ਹੈ, ਸਾਡੀ ਤੇ ਫੌਜ ਉਹਨਾਂ ਤੇ ਫੌਜ ਤੇ ਜਿੱਤ ਕਿਵੇਂ ਪ੍ਰਾਪਤ ਕਰੇਗੀ, ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ, ਕਿਉਂ ਸਾਸ ਗਰਾਸ ਵਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਪਰ ਪਹਿਲਾਂ ਕਹੇ ਮਨੁਆ ਦ੍ਰਿੜ ਕਰ ਰੱਖੀਐ, ਇਸ ਮਨ ਨੂੰ ਦ੍ਰਿੜਤਾ ਦੇ ਨਾਲ ਫੜ ਕੇ ਰੱਖੋ ਵੀ ਨਹੀਂ ਤੂੰ ਇੱਧਰ ਉੱਧਰ ਜਾ ਸਕਦਾ, ਤੂੰ ਪਰਮਾਤਮਾ ਦਾ ਨਾਮ ਜਪਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਮਨ ਦੇ ਵਿੱਚ ਐਨ ਸ਼ੀਤਲਤਾ ਵਰਤ ਸਕਦੀ ਹੈ, ਠੰਡ ਆ ਸਕਦੀ ਹੈ, ਜੇ ਪਰਮਾਤਮਾ ਦਾ ਨਾਮ ਜਪਾਂਗੇ, ਉਹਦੀ ਆਰਾਧਨਾ ਕਰਾਂਗੇ।
ਪੌੜੀ ਚਰਨ ਕਮਲ ਕੀ ਓਟ,
ਗੁਰੂ ਨੂੰ ਫਰਮਾਉਂਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਚਰਨ ਕੀ ਨੇ, ਚਰਨ ਸ਼ਬਦ, ਹਿਰਦੇ ਚਰਨ ਸ਼ਬਦ, ਸਤਿਗੁਰ ਕੋ ਨਾਨਕ ਬੰਧ ਉਪਾਲ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਹਨ, ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ। ਇਸ ਵਾਸਤੇ ਭਾਈ ਜਿਨ੍ਹਾਂ ਨੇ ਗੁਰਬਾਣੀ ਦਾ ਨਾਮ ਦਾ ਆਸਰਾ ਲਿਆ ਉੱਠ ਲਈ ਹੈ,
ਉਦਰੇ ਸਗਲ ਜਨ,
ਇਹ ਸਰਾਂਸ ਹੈ ਪੌੜੀ ਜਿਹੜੀ ਹੈ ਨਾ, ਜਿਹੜਾ ਸ਼ਬਦ ਮਹਾਰਾਜ ਨੇ ਉਚਾਰਿਆ ਹੈ ਸਲੋਕ, ਉਸੇ ਦਾ ਸਿਧਾਂਤ ਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀ ਦੇ ਦਾਲ ਦੁਆਰਾ ਉਸ ਸਿਧਾਂਤ ਨੂੰ ਸੰਪੂਰਨ ਕਰਦੇ ਆ। ਹਜ਼ੂਰ ਫਰਮਾਉਂਦੇ ਹਨ ਕਿ ਜਿਹਨੇ ਭਾਈ ਪਰਮਾਤਮਾ ਦੇ ਨਾਮ ਦਾ ਸ਼ਬਦ ਦਾ ਆਸਰਾ ਲੈ ਲਿਆ ਉਹ ਸੰਸਾਰ ਚ ਉਧਰ ਜਾਂਦੇ ਤਰ ਜਾਂਦੇ ਹਨ।
ਸੁਣ ਪ੍ਰਤਾਪ ਗੋਬਿੰਦ,
ਇਹਨਾਂ ਨੇ ਭਾਈ ਕਥਾ ਸੁਣੀ, ਪ੍ਰਤਾਪ ਸੁਣਿਆ, ਮਹਿਮਾ ਸੁਣੀ ਕਿ ਅਕਾਲ ਪੁਰਖ ਵਾਹਿਗੁਰੂ ਦੀ ਏਡੀ ਵੱਡੀ ਮਹਿਮਾ ਹੈ, ਇਹ ਤਾਂ ਬੇਅੰਤ ਜੀਵਾਂ ਨੂੰ ਤਾਰ ਦਿੰਦਾ, ਇਹ ਤਾਂ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ। ਜਦੋਂ ਇਹੋ ਜੀ ਮਹਿਮਾ ਸੁਣੀ ਪਰਮਾਤਮਾ ਦੇ ਨਾਮ ਦੀ,
ਫਿਰ ਭਉ ਭਏ ਮਨ,
ਜਿਹੜਾ ਮਨ ਡਰਦਾ ਸੀ ਨਾ ਵੀ ਮੈਂ ਤੇ ਹੁਣ ਤੱਕ ਵਕਾਰੀ ਰਿਹਾ, ਮੈਂ ਤੇ ਹੁਣ ਤੱਕ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਹੁਣ ਮੈਂ ਜਪ ਵੀ ਲਵਾਂਗਾ ਤੇ ਮੇਰਾ ਕਿਹੜਾ ਭਲਾ ਹੋਣਾ। ਜਿਹੜਾ ਮਨ ਇਸ ਗੱਲੋਂ ਹੀ ਡਰਿਆ ਬੈਠਾ ਸੀ ਨਾ ਵੀ ਮੇਰਾ ਤੇ ਫਾਇਦਾ ਹੋਣਾ ਹੀ ਨਹੀਂ, ਸਤਿਗੁਰੂ ਨੇ ਉਹ ਡਰ ਵੀ ਦੂਰ ਕਰ ਦਿੱਤੇ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਨਿਰਭਉ ਭਏ ਮਨ, ਇਹ ਉਹਨਾਂ ਦਾ ਪ੍ਰਤਾਪ ਸੁਣ ਕੇ, ਵਡਿਆਈ ਸੁਣ ਕੇ, ਉਹਨਾਂ ਦਾ ਜਸ ਸੁਣ ਕੇ, ਉਹਨਾਂ ਦੀ ਕਰਨੀ ਸੁਣ ਕੇ ਮਨ ਦੇ ਵਿੱਚੋਂ ਡਰ ਹੀ ਲੈ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਅਸੀਂ ਸੁਣਦੇ ਹਾਂ ਨਾ ਕਿ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਦਾ, ਕਿ ਅਸੀਂ ਤੇ ਮਨ ਵਿੱਚ ਡਰ ਜਾਂਦੇ ਵੀ ਅਸੀਂ ਤੇ ਭਗਤ ਹੈ ਨਹੀਂ, ਤੂੰ ਆਪਣੇ ਭਗਤਾਂ ਦੀ ਰੱਖਿਆ ਕੀਤੀ, ਬੇਅੰਤ ਕੀਤੀ, ਅੱਜ ਵੀ ਕਰ ਰਿਹਾ, ਪਰ ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦਾ। ਕਹਿੰਦੇ ਸਾਡੇ ਮਨ ਵਿੱਚ ਖੁਸ਼ੀ ਨਹੀਂ ਹੁੰਦੀ, ਸਾਡੇ ਮਨ ਤੋਂ ਨਿਰਾਸ਼ਾ ਹੋ ਗਈ ਵੀ ਅਸੀਂ ਤੇ ਭਗਤੀ ਕੀਤੀ ਹੋਈ ਨਹੀਂ। ਤੇ ਫਿਰ ਕਹਿੰਦੇ ਪਤਤ ਪਾਵਨ ਸੁਣ ਆਸਰ ਦੇ ਧਾਰ ਹੋ, ਪਰ ਜਦੋਂ ਮੈਂ ਇਹ ਸੁਣਿਆ ਕਿ ਤੂੰ ਤਾਂ ਪਾਪੀਆਂ ਦਾ ਵੀ ਧਾਰ ਕਰ ਦਿੰਦਾ, ਤੇ ਫਿਰ ਬੜਾ ਮਨ ਹੌਸਲੇ ਵਿੱਚ ਹੋਇਆ, ਫਿਰ ਆਸ ਮਨ ਦੇ ਵਿੱਚ ਵੱਜ ਗਈ। ਅੰਤਰਜਾਮੀ ਸੁਣ ਤੰਪਤ ਹੈ ਅੰਤਰਗਤ। ਕਹਿੰਦੇ ਜਦੋਂ ਮੈਂ ਸੁਣਿਆ ਨਾ ਕਿ ਤੂੰ ਤੇ ਅੰਤਰਜਾਮੀ ਘੱਟ ਘੱਟ ਕੇ ਅੰਤਰ ਕੀ ਜਾਣਤ, ਕਹਿੰਦੇ ਮੈਂ ਕੰਬ ਗਿਆ ਅੰਦਰੋਂ ਕਿ ਮੈਂ ਤਾਂ ਇੰਨੇ ਪਾਪ ਕਰਦਾ ਰੋਜ਼ ਹੀ ਵਿਭਚਾਰੀ ਹਾਂ, ਮੈਂ ਲੋਕਾਂ ਤੋਂ ਤਾਂ ਬੜਾ ਲਕਾ ਲਕਾ ਕੇ ਰੱਖਿਆ ਹੋਇਆ, ਲੋਕਾਂ 'ਚ ਬੜਾ ਚੰਗਾ ਭਲਾ ਬਣ ਕੇ ਦਿਖਾਉਣਾ ਹੈ, ਪਰ ਅੰਤਰਜਾਮੀ ਤੇ ਸਭ ਕੁਝ ਜਾਣਦਾ। ਕਹਿੰਦੇ ਇਹ ਸੁਣ ਕੇ ਕਿ ਤੂੰ ਅੰਤਰਜਾਮੀ ਆ, ਮੇਰੀ ਅੰਤਰ ਆਤਮਾ ਹੀ ਕੰਬ ਗਈ। ਤੇ ਫਿਰ ਕਹਿੰਦੇ ਭਾਈ ਜਦੋਂ ਮੈਂ ਇਹ ਸੁਣਿਆ ਕਿ ਤੂੰ ਤਾਂ ਨਿਰਾਸ਼ਿਆਂ ਦਾ ਆਸਰਾ ਹੈ, ਅੰਤਰਜਾਮੀ ਸੁਣ ਕੰਪਤ ਹੈ ਅੰਤਰਗਤ, ਪਤਤ ਪਾਵਨ ਸੁਣ ਆਸਰ ਦੇ ਧਾਰ ਹੋ। ਕਹਿੰਦੇ ਭਾਈ ਆਸਰੋ ਸੰਭਾਲੋ, ਫਿਰ ਕਹਿੰਦੇ ਆਸਰਾ ਸੰਭਾਲ ਲਿਆ ਮੈਂ ਵੀ, ਤੂੰ ਤੇ ਗਰੀਬਾਂ ਦੀ, ਦੀਨਾਂ ਦੀ, ਪਤਾਂ ਦੀ, ਪਾਪੀਆਂ ਦੀ ਰੱਖਿਆ ਕਰਨ ਵਾਲਾ ਹੈ। ਤੇ ਫਿਰ ਕਹਿੰਦੇ ਜਿਹੜੀ ਮੇਰੀ ਕਰਨੀ ਹੈ ਨਾ, ਭਾਈ ਗੁਰਦਾਸ ਜੀ ਆਪਾਂ ਨੂੰ ਸਾਨੂੰ ਸਭ ਨੂੰ ਸਮਝਾਉਂਦੇ ਨੇ ਸਾਡੀ ਕਰਨੀ ਇਹੋ ਜਿਹੀ ਹੈ ਬਹੁਤਿਆਂ ਦੀ। ਕਹਿੰਦੇ ਆਪਣੀ ਕਰਨੀ ਕਰ, ਨਰਕ ਹੁਣਾ ਠੌ ਪਾਵੋ ਠੌਰ। ਕਹਿੰਦੇ ਜਿਹੜੀ ਸਾਡੀ ਕਰਨੀ ਨਾ, ਸਾਨੂੰ ਤੇ ਨਰਕ ਚ ਵੀ ਨਹੀਂ ਜਗ੍ਹਾ ਮਿਲਣੀ। ਭਗਤ ਵਛਲ ਸੁਣ ਆਸਰੋ ਵਿਚਾਰ ਹੋ। ਕਹਿੰਦੇ ਭਗਤ ਵਛਲ ਸੁਣ ਲਿਆ ਨਾ ਵਾਹਿਗੁਰੂ, ਜਦੋਂ ਪਤਤ ਪਾਵਨ ਸੁਣ ਬਿਰਦ ਸੰਵਾਰ ਹੋ। ਕਹਿੰਦੇ ਭਾਈ ਜਦੋਂ ਤੂੰ ਪਾਪੀਆਂ ਨੂੰ ਤਾਰਨ ਦਾ ਬਿਰਦ ਰੱਖਦਾ, ਆਪਣਾ ਸੁਭਾਅ ਰੱਖਦਾ, ਤੇ ਫਿਰ ਕਹਿੰਦੇ ਸਾਡੇ ਮਨ ਦੇ ਵਿੱਚ ਬੜਾ ਹੌਸਲਾ ਹੋਇਆ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ ਮਹਿਮਾ ਸੁਣੀ, ਵਡਿਆਈ ਸੁਣੀ ਕਿ ਉਹ ਤੇ ਪਾਪੀਆਂ ਦੀ ਵੀ ਰੱਖਿਆ ਕਰ ਦਿੰਦਾ ਹੈ, ਤੇ ਫਿਰ ਮਨ ਦੇ ਵਿੱਚੋਂ ਡਰ ਦੂਰ ਹੋ ਗਿਆ।
ਟੋਟ ਨਾ ਆਵੇ ਮੂਲ,
ਉਹਨਾਂ ਨੂੰ ਕਿਸੇ ਵੀ ਗੱਲ ਦਾ ਟੋਟਾ ਨਹੀਂ ਆਉਂਦਾ।
ਸੰਚਿਆ ਨਾਮ ਧਨ,
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਧਨ ਦੀ ਪੂੰਜੀ ਇਕੱਤਰ ਕਰ ਲਈ, ਇਹ ਪੂੰਜੀ ਮਿਟਣ ਵਾਲੀ ਨਹੀਂ, ਕਿਉਂਕਿ ਇਹ ਤੇ ਸੰਤਾਂ ਨੂੰ ਪੂੰਜੀ ਸੌਂਪੀ ਸੀ ਨਾ, ਭੰਡਾਰੀ ਬਣਾਇਆ ਸੀ ਇਹਨਾਂ ਨੂੰ, ਕਠਾਰੀ ਬਣਾਇਆ ਸੀ, ਤੇ ਜਦੋਂ ਹੱਥ ਜੋੜ ਕੇ ਸੰਤਾਂ ਤੋਂ ਪੂੰਜੀ ਲੈ ਲਈ, ਤੇ ਉੱਥੋਂ ਭਾਈ ਫਿਰ ਕਹਿੰਦੇ ਇੰਨਾ ਨਾਮ ਧਨ ਦਾ ਖਜ਼ਾਨਾ ਮਿਲ ਗਿਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਾਇਆ ਨਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨ ਆਵੈ ਵਾਧੋ ਜਾਈ, ਕਹੋ ਨਾਨਕ ਜਿਨ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸਾਨੂੰ ਤਾਂ ਇਸ ਖਜ਼ਾਨੇ ਵਿੱਚ ਹੀ ਮਿਲਾ ਲਿਆ ਮਹਾਰਾਜ ਨੇ, ਕਿਹਾ ਭਾਈ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ, ਇਹਨੂੰ ਵੰਡਿਆ ਕਰੋ ਤਕੜੇ ਹੋ ਕੇ, ਗਾਂ ਵੀ ਵੰਡਿਆ ਕਰੋ, ਉਹਦੀ ਤੋਟਾ ਨਹੀਂ ਕਦੇ ਵੀ ਆਵੇਗੀ।
ਸੰਤ ਜਨਾ ਸਿਓ ਸੰਗ,
ਭਾਈ ਜਿਹੜਾ ਸੰਤਾਂ ਦੇ ਨਾਲ ਮਿਲਾਪ ਹੈ ਨਾ, ਸੰਤਾਂ ਦੀ ਸੰਗਤ ਦਾ ਆਨੰਦ ਮਿਲਣਾ ਹੈ, ਸੁਭਾਗ ਪ੍ਰਾਪਤ ਹੋਣਾ ਹੈ।
ਪਾਈਐ ਵੱਡਾ ਪੁੰਨ,
ਵੱਡੇ ਪੁੰਨ ਕੀਤੇ ਹੋਣ ਤਾਂ ਸੰਤਾਂ ਦਾ ਸੰਗ ਮਿਲਦਾ, ਨਹੀਂ ਤਾਂ ਨਿੰਦਿਆ ਹੀ ਕਰਦੇ ਨੇ, ਤਰਕਾ ਹੀ ਕਰਦੇ ਰਹਿੰਦੇ ਆ, ਦੂਸ਼ਣ ਹੀ ਲਾਪਦੇ ਰਹਿੰਦੇ ਆ, ਅਣਹੋਈ ਨਿੰਦਿਆ ਹੀ ਕਰੀ ਜਾਂਦੇ ਹੁੰਦੇ, ਗੁਣ ਨੇ ਤੇ ਔਗਣ ਕਹਿ ਕੇ ਪ੍ਰਚਾਰਦੇ ਆ, ਪਰ ਇਹ ਤਾਂ ਵੱਡੇ ਪੁੰਨ ਕੀਤੇ ਹੋਣ, ਫਿਰ ਮਹਾਂਪੁਰਖਾਂ ਪੂਰਨ ਮਹਾਂਪੁਰਖਾਂ ਦੀ ਫਿਰ ਭਾਈ ਸੰਗਤ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਹਰ ਧਿਆਏ,
ਕਿਉਂਕਿ ਜਦੋਂ ਸੰਤਾਂ ਦਾ ਸੰਗ ਪ੍ਰਾਪਤ ਹੋਇਆ ਤੇ ਜਿਹੜੇ ਸੰਤਾਂ ਦੇ ਸੰਗੀ ਸਾਥੀ ਹੈ ਨਾ, ਉਹ ਕੋਈ ਸੁਖਨੀ ਸਾਹਿਬ ਪੜ੍ਹੀ ਜਾਂਦਾ ਹੈ, ਕੋਈ ਆਸਾ ਜੀ ਦੀ ਵਾਰ ਪੜ੍ਹੀ ਜਾਂਦਾ ਹੈ, ਕੋਈ ਵੀਹ ਵੀਹ ਪਾਠ ਜਪਜੀ ਸਾਹਿਬ ਦੇ ਕਰੀ ਜਾਂਦਾ ਹੈ, ਕੋਈ ਚੌਪੀ ਸਾਹਿਬ ਦੇ ਕਰਦਾ ਹੈ, ਕੋਈ ਸਵਾ ਸਵਾ ਲੱਖ ਮੂਲ ਮੰਤਰ ਦਾ ਜਾਪ ਵੀ ਨੇਚ ਕਰਦਾ ਹੈ, ਜਦੋਂ ਦੇਖਦੇ ਹਾਂ ਸੰਗਤ ਦੇ ਵਿੱਚ ਤੇ ਉਹ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰੰਗੇ ਹੋਏ ਨੇ। ਇਸ ਕਰਕੇ ਭਾਈ ਸੰਤਾਂ ਦੇ ਸੰਗਤ ਦੇ ਵਿੱਚੋਂ ਇਹ ਪ੍ਰਾਪਤ ਹੋਇਆ ਕਿ ਅੱਠੇ ਪੈਰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਲੱਗਣਾ ਹੈ।
ਹਰ ਜਸ ਨਿਤ ਸੁਣ,
ਪਰਮਾਤਮਾ ਦੇ ਨਾਮ ਨੂੰ ਕਹਿੰਦੇ ਭਾਈ, ਪਰਮਾਤਮਾ ਦੀ ਕਥਾ ਨੂੰ, ਵਿਚਾਰਾਂ ਨੂੰ, ਉਹਦੀ ਮਹਿਮਾ ਨੂੰ ਨਿਤਾ ਪ੍ਰਤੀ ਸੁਣਿਆ ਕਰੋ। ਉਹਦੇ ਵਿੱਚੋਂ ਆਪਣਾ ਮਨ ਪ੍ਰਬੋਧਿਆ ਜਾਂਦਾ ਹੈ। ਜਦੋਂ ਸੰਗਤ ਵਿੱਚ ਆਉਣੇ ਆ, ਪਤਾ ਲੱਗਦਾ ਕਿ ਗੁਰੂ ਕੀ ਸੰਗਤ ਵਿੱਚ ਬੜੇ ਨਾਮ ਜਪੀਏ, ਨਾਮ ਰਸੀਏ ਪ੍ਰੇਮੀ ਬੈਠੇ ਨੇ, ਤੇ ਫਿਰ ਆਪਣੇ ਮਨ ਦੀ ਹੰਗਤਾ ਢਹਿ ਜਾਂਦੀ ਹੈ ਵੀ ਤੂੰ ਤੇ ਐਵੇਂ ਹੰਕਾਰ ਕਰੀ ਜਾਂਦਾ। ਇਸ ਕਰਕੇ ਭਾਈ ਪਰਮਾਤਮਾ ਦਾ ਨਾਮ ਸੰਗਤ ਰੂਪ ਵਿੱਚ ਬੈਠ ਕੇ ਰੋਜ਼ ਸੁਣਿਆ ਕਰੋ। ਆਹ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਲਾਵਲ ਰਾਗ ਦੇ ਵਿੱਚ ਕਥਾ ਚੱਲ ਰਹੀ ਲੜੀਵਾਰ, ਉਹਦੀ ਸੰਥਿਆ ਪ੍ਰਾਪਤ ਕਰੀਏ।
ਬਲਾਵਲ ਮਹੱਲਾ ਪੰਜਵਾਂ, ਮਾਟੀ ਤੇ ਦਿਨ ਸਾਜਿਆ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਲਾਵਲ ਰਾਗ ਦੇ ਵਿੱਚ 812 ਅੰਗ ਤੇ ਮਹਾਰਾਜ ਜੀ ਇਹ ਕਿਰਪਾ ਕਰਦੇ ਹਨ। ਕਦੇ ਸੋਚਿਆ? ਹਜ਼ੂਰ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ। ਮਾਟੀ ਤੇ ਜਿਨ ਸਾਜਿਆ, ਪੰਜਾਂ ਤੱਤਾਂ ਦੀ ਮਿੱਟੀ ਸੀ ਨਾ, ਕਹਿੰਦੇ ਇਹਦੇ ਤੋਂ ਤੇਰੀ ਦੇਹ ਦੀ ਸਾਜਨਾ ਕੀਤੀ ਹੈ।
ਪਰ ਦੁਰਲੱਭ ਦੇਹ,
ਇਹੋ ਜੀ ਦੁਰਲੱਭ ਦੇਹ ਤੇਰੀ ਸਾਜ ਦਿੱਤੀ ਹੈ, ਕਿਉਂਕਿ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਈ। ਬਹੁਤੇ ਯੁਗ ਕਤੇ ਕੀੜੇ ਪਤੰਗੇ ਬਣੇ, ਕਦੇ ਜੂਨਾਂ ਚ ਭਰਮਦੇ ਰਹੇ, 84 ਲੱਖ ਜੂਨਾਂ ਭੁਗਤੀਆਂ। ਕਹਿੰਦੇ ਫੇਰ ਆ ਪੰਜਾਂ ਤੱਤਾਂ ਦੀ ਮਿੱਟੀ ਤੋਂ ਐਸੀ ਕਿਰਪਾ ਕੀਤੀ, ਸੁੰਦਰ ਦੇਹ ਸਾਜ ਦਿੱਤੇ।
ਤਨ ਕੋ ਛਿਦਰ ਮਨ ਮਹਿ ਟਕੇ,
ਇੱਥੇ ਨਹੀਂ ਛੱਡ ਦਿੱਤਾ ਕਿ ਦੇਹ ਬਣਾ ਦਿੱਤੀ ਤੇ ਠੀਕ ਹੈ ਭਾਈ, ਨਹੀਂ। ਕਹਿੰਦੇ ਅਣਕ ਛਿਦਰ ਬੇਅੰਤੀ, ਇਹਦੇ ਵਿੱਚ ਜਿਹੜੇ ਔਗਣ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਮਨ ਵਿੱਚ ਹੀ ਢੱਕ ਲਏ। ਸਾਧ ਸਿੰਘ ਜੀ ਇਹ ਯਾਦ ਰੱਖਣਾ ਕਿ ਅਣਕ ਛਿਦਰ ਕੀ ਆ, ਸਾਡਾ ਮਨ ਵਿਕਾਰੀ ਹੈ, ਭੈੜੀਆਂ ਚਿਤਵਣੀਆਂ ਚਿਤਰਦਾ ਹੈ, ਸਾਡਾ ਮਨ ਇਰਖਾਲੂ ਹੈ, ਲਾਲਚੀ ਹੈ। ਸਾਧ ਸਿੰਘ ਜੀ ਇਹਦੇ ਵਿੱਚ ਬੇਅੰਤੀ ਔਗਣ ਨੇ, ਜਦੋਂ ਤੱਕ ਇਹਦੀ ਚਿਤਵਣੀ ਹੈ ਨਾ ਉਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਢੱਕੀ ਰੱਖਦਾ। ਸੰਗਤ ਵਿੱਚ ਆਮ ਲੋਕਾਂ ਵਿੱਚ ਇਸ ਦਾ ਸਰੂਪ ਜਿਹੜਾ ਸੁੰਦਰ ਹੀ ਬਣਾਈ ਰੱਖਦਾ, ਪਰ ਜਦੋਂ ਇਹ ਔਗਣਾਂ ਨੂੰ ਜਾਂ ਉਹਨਾਂ ਵਿਸ਼ਿਆਂ ਨੂੰ ਵਿਕਾਰਾਂ ਨੂੰ ਇਸ ਦੇਹ ਦੇ ਰਾਹੀਂ ਭੋਗਦਾ ਨਾ, ਤੇ ਫਿਰ ਉਸ ਨੂੰ ਬੇਪਰਦ ਕਰ ਦਿੰਦਾ, ਇਹ ਉਹਦਾ ਬਿਰਧ ਹੈ। ਜਦੋਂ ਤੱਕ ਸਾਡੇ ਮਨ ਦੀ ਚਿਤਵਨੀ ਹੈ, ਅਸੀਂ ਭੈੜੇ ਖਿਆਲ ਮਨ ਵਿੱਚ ਰੱਖਦੇ ਹਾਂ, ਉਹਨਾਂ ਭੈੜੇ ਖਿਆਲਾਂ ਨੂੰ ਵੀ ਅੱਜ ਵੀ ਬਦਲੇਗਾ, ਇਹ ਅੱਜ ਵੀ ਸੁਧਰ ਜਾਏਗਾ, ਅੱਜ ਵੀ ਸੰਗਤ ਵਿੱਚ ਆਏਗਾ, ਪਰਮਾਤਮਾ ਦਾ ਨਾਮ ਜਪੇਗਾ, ਇਹ ਆਪਣੇ ਆਪ ਨੂੰ ਸੁਧਾਰ ਲਏਗਾ। ਸਾਡੇ ਤੇ ਖਿਣ ਖਿਣ ਮਾਤਰ ਦੀ ਨਿਗਾਹ ਹੈ ਉਸ ਪਰਮਾਤਮਾ ਦੀ, ਅੱਗੋਂ ਦੇਖਾ ਹੈ, ਪਿੱਛੋਂ ਦੇਖਾ, ਤੁਸੀਂ ਤੇ ਕਹਾਂ ਛੁਪਾਵਾ, ਤੇਰੇ ਥੋੜਾ ਛੁਪਾ ਸਕਦੇ ਹਾਂ, ਪਰ ਉਹ ਸਾਡੇ ਅਨੇਕਾਂ ਪ੍ਰਕਾਰ ਦੇ ਔਗਣਾਂ ਨੂੰ ਜਦੋਂ ਤੱਕ ਉਹਨਾਂ ਨੂੰ ਭੋਗਦੇ ਨਹੀਂ, ਜਦੋਂ ਤੱਕ ਉਹਨਾਂ ਵਿੱਚ ਖਚਤ ਨਹੀਂ ਹੁੰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਪ੍ਰਸਾਦ ਤੇਰਾ ਓਹਲਾ ਰਹਿਤ, ਜਿਹਦੀ ਕਿਰਪਾ ਦੇ ਨਾਲ ਤੇਰਾ ਇੱਕ ਪਰਦਾ ਬਣਿਆ ਹੋਇਆ ਹੈ, ਮਹਾਰਾਜ ਨੇ ਪਰਦਾ ਬਣਾ ਕੇ ਰੱਖਿਆ ਹੋਇਆ ਹੈ,
ਨਿਰਮਲ ਦ੍ਰਿਸ਼ਟੇ ਹੋਣੀ
ਦੇਰ ਤੱਕ ਭਾਈ ਅਸੀਂ ਸੰਗਤਾਂ ਦੇ ਵਿੱਚ ਪਵਿੱਤਰ ਦਿਸਦੇ ਹਾਂ, ਨਿਰਮਲ ਦਿਸਦੇ ਹਾਂ, ਬੇਦਾਗ ਦਿਸਦੇ ਹਾਂ।
ਕਿਉਂ ਬਿਸਰੈ ਪ੍ਰਭ ਮਨ ਤੇ,
ਐਸਾ ਪ੍ਰਭੂ ਐਸਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਸਾਡੇ ਅਨੇਕਾਂ ਹੀ ਔਗਣ ਢੱਕ ਕੇ ਰੱਖੇ ਹੋਏ ਨੇ, ਉਸ ਪ੍ਰਭੂ ਨੂੰ ਕਿਉਂ ਵਿਸਾਰਦੇ ਹਾਂ ਭਾਈ? ਅਸੀਂ ਤਾਂ ਉਹਨੂੰ ਭੁੱਲ ਹੀ ਗਏ, ਉਸ ਨੂੰ ਨਹੀਂ ਵਿਸਾਰਨਾ, ਉਸ ਨੂੰ ਹਮੇਸ਼ਾ ਯਾਦ ਰੱਖਣਾ ਹੈ।
ਜਿਸ ਕੇ ਗੁਣ ਇਹ
ਹੈ ਕਿ ਜਿਹਨੇ ਸਾਡੇ ਅਣਖ ਸਿਦਰ ਢੱਕ ਕੇ ਰੱਖੇ ਹੈ, ਉਸ ਪਰਮਾਤਮਾ ਨੂੰ ਕੇਵਲ ਢਕੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੱਥੇ ਸਾਡੇ ਵਿੱਚ ਔਗਣ ਨੇ, ਕਾਮ ਕ੍ਰੋਧ ਲੋਹ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਬਖੀਲੀ, ਇਹਨਾਂ ਨੂੰ ਮੇਟ ਕੇ ਸਤ ਸੰਤੋਖ ਦਇਆ ਧਰਮ ਖਿਮਾ ਵਿਚਾਰ ਵਰਗੇ ਗੁਣ ਮਹਾਰਾਜ ਬਖਸ਼ ਦਿੰਦੇ ਨੇ। ਕਹਿੰਦੇ ਇਸ ਕਰਕੇ ਭਾਈ ਜੀ ਦੇ ਵਿੱਚ ਇਹ ਗੁਣ ਨੇ ਨਾ, ਇਹ ਸਮਰੱਥਾ ਹੈ ਗੁਣ ਦੇਣ ਦੀ, ਉਸ ਪਰਮਾਤਮਾ ਨੂੰ ਹਮੇਸ਼ਾ ਵਾਸਤੇ ਯਾਦ ਰੱਖਣਾ ਚਾਹੀਦਾ ਹੈ।
ਪ੍ਰਭ ਤਜ ਰਚੇ ਜੇ ਆਨ ਸਿਉ,
ਭਾਈ ਕਹਿੰਦੇ ਪ੍ਰਭੂ ਐਸੇ ਵੱਡੇ ਪ੍ਰਮਾਤਮਾ ਨੂੰ, ਏਡੇ ਵੱਡੇ ਗੁਣਾਂ ਵਾਲੇ ਮਾਲਕ ਨੂੰ, ਉਸ ਰੱਬ ਨੂੰ ਛੱਡ ਕੇ ਹੋਰ ਜਾ ਕੇ ਝੂਠੀਆਂ ਦੁਕਾਨਾਂ ਤੇ ਝੂਠਿਆਂ ਸੌਦਿਆਂ ਤੇ ਜਾ ਕੇ ਸਾਧ ਸੰਗਤ ਜੀ ਕੋਈ ਰਾਧਾ ਸਵਾਮੀਆਂ ਦੇ, ਕੋਈ ਨਰਕ ਧਾਰੀਆਂ ਦੇ, ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਆ। ਅੱਜ ਇਤਿਹਾਦੀ ਹੋ ਗਈ, ਕਿਰਪਾਨਾਂ ਪਾਈਆਂ ਹੁੰਦੀਆਂ, ਦਸਤਾਰਾਂ ਸਜਾਈਆਂ ਹੁੰਦੀਆਂ, ਖੁੱਲੇ ਦਾੜੇ ਛੱਡੇ ਹੁੰਦੇ ਆ ਤੇ ਜਾ ਕੇ ਕਬਰਾਂ ਤੇ ਹਰੀਆਂ ਜੀਆਂ ਚਾਦਰਾਂ ਚੱਕੀ ਖੜੇ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਬਚੋ। ਕਹਿੰਦੇ ਪ੍ਰਭ ਤਾਜ ਰਚੇ ਜੇ ਆਣ ਸਿਓ, ਕਹਿੰਦੇ ਪ੍ਰਭੂ ਨੂੰ ਛੱਡ ਕੇ ਜੇ ਹੋਰਨਾਂ ਦੇ ਨਾਲ ਤੁਸੀਂ ਪ੍ਰੀਤ ਕੀਤੀ,
ਫਿਰ
ਭਾਈ ਅੰਤ ਨੂੰ ਇਹ ਸਰੀਰ ਤਾਂ ਪੰਜਾਂ ਤੱਤਾਂ ਤੋਂ ਬਣਿਆ ਤੇ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਣਾ ਹੈ, ਇਹਨੇ ਖੇ ਹੋ ਜਾਣਾ, ਮਿੱਟੀ ਹੋ ਜਾਣਾ ਹੈ। ਰਾਮ ਦੇ ਕੇ ਕਿਰਪਾ ਕਰਦੇ ਹਨ,
ਸਿਮਰਹੁ ਸਿਮਰਹੁ ਸਾਸ ਸਾਸ।
ਪਾਤਸ਼ਾਹ ਜੀ ਕੀ ਕਰਨਾ ਚਾਹੀਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਉਸ ਪਰਮਾਤਮਾ ਨੂੰ ਸਿਮਰੋ। ਕਹਿੰਦੇ ਕਿਵੇਂ ਸਿਮਰੀਏ? ਕਹਿੰਦੇ ਸਾਸ 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 ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਕਹਿੰਦੇ ਸਾਰੀ ਚਿੰਤਾ ਹੀ ਲੈ ਜਾਏਗੀ, ਉਸ ਪਰਮਾਤਮਾ ਦਾ ਸਿਮਰਨ ਕਰੋ।
ਮਤ ਬਿਲਮ ਕਰੇ,
ਥੋੜਾ ਜਿੰਨਾ ਵੀ ਢਿੱਲ ਨਹੀਂ ਕਰਨੀ, ਵੀ ਨਹੀਂ ਆਉਂਦੇ ਬੁੱਧਵਾਰ ਤੋਂ ਸ਼ੁਰੂ ਕਰਾਂਗੇ, ਕੱਲ ਤੋਂ ਸ਼ੁਰੂ ਕਰ ਦਿਆਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਸਖਤੀ ਦੇ ਨਾਲ ਕਿਹਾ ਹੈ, ਸਾਨੂੰ ਸਮਝਾਇਆ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਕਹਿੰਦੇ ਧਰਮ ਦਾ ਕਰਮ ਕਰਨ ਲੱਗਿਆਂ ਦੇਰੀ ਨਹੀਂ ਕਰਨੀ, ਮਤਾਂ ਇਹ ਸਾਡਾ ਸਵਾਸ ਆਖਰੀ ਹੋਵੇ, ਅੱਜ ਦਾ ਦਿਨ ਹੀ ਸਾਡਾ ਆਖਰੀ ਹੋਵੇ, ਕੱਲ ਨੂੰ ਕਿਵੇਂ ਕਰ ਲਾਂਗੇ ਭਾਈ? ਇਸ ਵਾਸਤੇ ਪਰਮਾਤਮਾ ਦਾ ਨਾਮ ਜਪਣ ਨੂੰ ਢਿੱਲ ਨਹੀਂ ਕਰਨੀ ਚਾਹੀਦੀ।
ਛੋੜ ਪਰਪੰਚ ਪ੍ਰਭ ਸਿਉ ਰਚੋ,
ਭਾਈ ਦੁਨੀਆਂ ਦੇ ਪਰਪੰਚ ਛੱਡ ਕੇ, ਦੁਨੀਆਂ ਦੇ ਧੰਦੇ ਤੰਦੜੇ ਕਲਾਹ ਕਲਾਹ ਚੇਤਨਾ ਵਾਹਿਕੜੋ। ਕਹਿੰਦੇ ਭਾਈ ਇਹਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਚੇਤੇ ਆਉਂਦਾ, ਇਸ ਕਰਕੇ ਦੁਨੀਆਂ ਦੇ ਧੰਦਿਆਂ ਨੂੰ ਪ੍ਰੀਤ ਛੱਡ ਕੇ, ਧੰਦੇ ਨਹੀਂ ਛੱਡਣੇ, ਧੰਦੇ ਕਰੋ। ਨਾਮਾ ਕਹੇ ਤਲੋਚਨ ਮੁਖ ਤੇ ਨਾਮ ਸੰਭਾਲ, ਹਾਥ ਪਾਓ ਕਰ ਚੀਤ ਸਭ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਦੇ ਨਾਲ ਵਾਹਿਗੁਰੂ 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 ਜਪਣਾ। ਇਸ ਕਰਕੇ ਧੰਦਿਆਂ ਦੀ ਖਿਜਤ ਤੋਂ ਖਹਿੜਾ ਛਡਾ ਕੇ ਉੱਪਰ ਉੱਠ ਕੇ ਪਰਮਾਤਮਾ ਦਾ ਨਾਮ ਜਪੋ।
ਤਜ ਕੂੜੇ ਨੇਹ,
ਭਾਈ ਜਿੱਥੇ ਝੂਠਿਆਂ ਦੇ ਨਾਲ, ਝੂਠੀ ਦੌਲਤ ਦੇ ਨਾਲ, ਝੂਠੀ ਦੁਨੀਆਂ ਦੇ ਨਾਲ, ਝੂਠੇ ਮਿੱਤਰਤਾ ਦੇ ਨਾਲ ਜਿਹੜਾ ਪ੍ਰੇਮ ਜੋੜਿਆ ਹੋਇਆ ਨਾ, ਉਹ ਛੱਡ ਦੇ। ਤੇ ਪ੍ਰੇਮ ਕਿਹਦੇ ਨਾਲ ਕਰਨਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪ੍ਰੀਤ ਕਰਨੀ ਪਰਮਾਤਮਾ ਦੇ ਨਾਲ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਉਹਦੇ ਨਾਲ ਪ੍ਰੀਤ ਕਰਨੀ ਹੈ।
ਜਿਨ ਅਨਕ ਏਕ ਬਹੁ ਰੰਗ ਕੀਏ,
ਉਹਨਾਂ ਨੇ ਸ੍ਰਿਸ਼ਟੀ ਸਾਜੀ, ਬਨਸਪਤੀ ਸਾਜੀ, ਇੱਕ ਤੋਂ ਅਨੇਕਾਂ ਰੰਗ ਪੈਦਾ ਕੀਤੇ ਹੋਏ ਨੇ, ਚਾਰ ਖਾਣੀਆਂ ਪੈਦੀਆਂ ਪੈਦਾ ਕੀਤੀਆਂ ਹੋਈਆਂ ਨੇ, ਇੱਥੇ ਰਾਜਸੀ ਤਾਮਸੀ ਗੁਣ ਪੈਦਾ ਕੀਤੇ ਹੋਏ ਨੇ।
ਹੋਸੀ
ਇਹ ਗੁਣਾਂ ਨੂੰ ਭਵਾਉਣ ਵਾਲਾ, ਇਹਨਾਂ ਨੂੰ ਪ੍ਰਾਪਤ ਕਰਨ ਵਾਲਾ, ਇਹਨਾਂ ਨੂੰ ਪੈਦਾ ਕਰਨ ਵਾਲਾ ਪਹਿਲਾਂ ਵੀ ਇਹੀ ਸੀ ਪਰਮਾਤਮਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਅੱਜ ਵੀ ਇਹੀ ਹੈ, ਇਹੀ ਵਰਤ ਰਿਹਾ ਹੈ।
ਕਰ ਸੇਵਾ ਤੇ ਸੁਪਾਰ ਬ੍ਰਹਮ,
ਉਸ ਪਰਮ ਪਾਰ ਬ੍ਰਹਮ ਵਾਹਿਗੁਰੂ ਦਾ ਸਿਮਰਨ ਕਰ, ਉਹਦੀ ਸੇਵਾ ਕਰ।
ਤੇ ਮਤ ਲੇ,
ਤੈਨੂੰ ਆਪ ਨੂੰ ਸਮਝ ਨਹੀਂ ਨਾ, ਤੂੰ ਤੇ ਆਪ ਹੀ ਬਣ ਗਿਆ ਸਿਆਣਾ, ਵੀ ਜੋ ਕੁਝ ਮੈਂ ਕਹਿੰਦਾ ਐਹੀ ਸੱਚ ਹੈ, ਮੈਂ ਹੀ ਸੱਚੀ ਗੱਲ ਕਰਦਾ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਕਹਿੰਦੇ ਨਹੀਂ ਭਾਈ, ਗੁਰਤੇ ਮਤ ਲੇ, ਆਪਣੀ ਮਤ ਛੱਡ ਦੇ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ, ਗੁਰ ਕੀ ਮਤ ਤੂੰ ਲੇਹ ਇਆਨੇ, ਹੇ ਬੇ ਸਮਝ ਹੇ ਅਣਜਾਣ, ਗੁਰੂ ਕੀ ਮਤ ਲੈ ਲਾ। ਮਹਾਰਾਜ ਕਹਿੰਦੇ ਜੇ ਤੈਨੂੰ ਨਹੀਂ ਨਾ ਸਮਝ, ਤੇ ਆਹ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮਤ ਬਖਸ਼ਦੇ ਨੇ, ਇਸ ਮਤ ਨੂੰ ਗ੍ਰਹਿਣ ਕਰ ਲੈ।
ਉੱਚੇ ਤੇ ਉੱਚਾ ਵੱਡਾ,
ਇਹਦੂ ਵੱਡੀ ਮਤ ਕੋਈ ਨਹੀਂ, ਇਹ ਵੱਡਿਆਂ ਤੋਂ ਵੱਡੀ, ਉੱਚੀ ਤੋਂ ਉੱਚੀ ਮਤ ਹੈ ਪਰਮਾਤਮਾ ਦੀ।
ਸਭ ਸੰਗ ਬਰਨੇ,
ਸਾਰਿਆਂ ਦੇ ਸੰਗ ਭਾਈ ਪਰਮਾਤਮਾ ਵਰਤਨ ਵਾਲਾ ਹੈ, ਸਾਰਿਆਂ ਦੇ ਸਦਾ ਅੰਗ ਸੰਗੇ ਅਭੰਗ ਭਪੂਤੇ, ਇਹ ਪਰਮਾਤਮਾ ਸਭ ਦੇ ਸੰਗੀ ਹੈ।
ਦਾਸ ਦਾਸ ਕੋ ਦਾਸ ਰਾ,
ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਕਿਵੇਂ ਬੇਨਤੀ ਕਰਨੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਤੇਰੇ ਦਾਸ ਨੇ ਨਾ, ਬਾਬਾ ਬੁੱਢਾ ਜੀ ਵਰਗੇ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਠੀ ਤਪੀ ਜਪੀ ਸੰਤ ਭਗਤ ਜਿਹੜੇ ਤੇਰੇ ਦਾਸ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਵੀ ਅੱਗੇ
ਨਾਨਕ ਕਰ ਲੇ।
ਦਾਸਾਂ ਦਾ ਵੀ ਸਾਨੂੰ ਦਾਸ ਬਣਾ ਲਾ। ਜੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਇੰਨੀ ਪਾਇਆ ਨਹੀਂ ਕਿ ਅਸੀਂ ਸਿੱਧੇ ਆਪ ਜੀ ਦੇ ਦਾਸ ਕੋ ਆ ਸਕੀਏ, ਸਾਨੂੰ ਤਾਂ ਆਪਣੇ ਦਾਸਾਂ ਦੇ ਦਾਸ ਬਣਾ ਲਾ, ਜਿਹੜੇ ਤੇਰੇ ਅਨਨ ਭਗਤ ਦਾਸ ਹੋਏ ਨੇ, ਅਨਨ ਸੇਵਕ ਹੋਏ ਨੇ, ਸ਼ਰਧਾਲੂ ਹੋਏ ਨੇ, ਤੇਰੇ ਆਗਿਆਕਾਰੀ ਨਾਮਧਾਰੀਕ ਹੋਏ ਨੇ, ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦਾਸ ਬਣਾ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਗੁਣ ਧਾਰਨ ਕਰ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਇਹ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਦੋ ਦਿਨ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਕਿਰਪਾ ਕਰ ਦੇਣ। ਸੋ ਸਾਰੀਆਂ ਸੰਗਤਾਂ ਦਾ, ਗੁਰਮੁਖ ਪਿਆਰਿਆਂ ਦਾ, ਪ੍ਰਬੰਧਕਾਂ ਦਾ, ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ, ਸਾਰੀਆਂ ਸੰਗਤਾਂ ਸਮੇਤ ਸਭ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਚੁੱਕਾਂ ਦੀ ਖੇਵਾਂ ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਸੜੀਆਂ, ਜੇ ਹੋਵਾ ਸਾਹਿਬ ਸੋ ਮੇਲ।
ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ, ਦਾਸ ਦਾਸ ਪ੍ਰਭ ਦਾਸ ਰਾ।